ਇਸ ਲੋਕ ਸਭ ਪਥਿਓ ਸੁਣਾਇਓ ਸਭ ਸੰਗਤ ਕੇ ਮਨ ਮੈਂ ਭਾਇਓ ਬਰਖਾ ਲਾਗੀ ਪਰਨ ਕਨੇਰੇ ਗਏ ਸਕਲ ਨਰ ਕਰ ਤਿਸ ਬੇਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਗੁਰ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਨੌਵੇਂ ਪਾਤਸ਼ਾਹ ਤਿਲਕ ਜੰਝੂ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ। ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਜੁੜ ਕੇ ਹਾਜ਼ਰੀਆਂ ਭਰ ਕੇ ਸਹਿਬੇ ਕਮਾਲ ਸਰਬੰਸ ਦਾਨੀ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਔਰ ਅਦਬ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਦਮਦਮਾ ਸਾਹਿਬ ਵਿਖੇ ਬਿਰਾਜਮਾਨ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਬੇਅੰਤ ਗੁਰੂ ਕੀਆਂ ਸੰਗਤਾਂ ਬੇਅੰਤ ਗੁਰੂ ਕੇ ਸਿੱਖ ਆ ਕੇ ਹਾਜ਼ਰੀਆਂ ਭਰਦੇ ਨੇ ਔਰ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਦੇਵ ਨੇਤ ਨਾਲ ਇੱਕ ਐਸਾ ਸਮਾਂ ਬਣਿਆ ਕਿ ਸਾਰੇ ਪਾਸੇ ਕਾਲ ਪੈ ਗਿਆ, ਭਾਵ ਔੜ ਲੱਗ ਗਈ, ਮੀਂਹ ਨਹੀਂ ਪੈ ਰਿਹਾ, ਫਸਲਾਂ ਸੁੱਕਣ ਲੱਗੀਆਂ, ਸੜਨ ਲੱਗੀਆਂ। ਜ਼ਿਮੀਦਾਰ ਤੇ ਇਲਾਕੇ ਦੇ ਲੋਕ ਬੜੇ ਪਰੇਸ਼ਾਨ ਨੇ। ਇਕੱਠਿਆਂ ਹੋ ਕੇ ਸਾਰੇ ਲੋਕਾਂ ਨੇ ਸਲਾਹ ਕੀਤੀ ਕਿ ਆਪਣੇ ਨੇੜੇ ਦਸਵੇਂ ਪਾਤਸ਼ਾਹ ਜੀ ਉਤਰੇ ਨੇ, ਸਾਰੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ, ਚੱਲ ਕੇ ਉਹਨਾਂ ਕੋਲ ਬੇਨਤੀ ਕਰੀਏ। ਇਲਾਕਾ ਨਿਵਾਸੀ ਸਾਰੇ ਸਿੱਖ ਇਕੱਠੇ ਹੋ ਕੇ ਸ੍ਰੀ ਦਮਦਮਾ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੀਂਹ ਨਹੀਂ ਪੈ ਰਿਹਾ, ਜੇ ਫਸਲਾਂ ਸੁੱਕ ਗਈਆਂ ਤੇ ਅਸੀਂ ਭੁੱਖ ਨਾਲ ਮਰ ਜਾਵਾਂਗੇ, ਸਾਨੂੰ ਸਾਡਾ ਪਰਿਵਾਰ ਤੇ ਆਪਣਾ ਆਪ ਪਾਲਣਾ ਔਖਾ ਹੋ ਜਾਏਗਾ। ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਡੱਲਾ ਜੀ ਇੰਦਰ ਦਾ ਨਾਂ ਲੈ ਕੇ ਸੱਤ ਜੁੱਤੀਆਂ ਮਾਰੋ ਤੇ ਉਹਨੂੰ ਆਖੋ ਕਿ ਮੀਂਹ ਪਾਵੇ। ਭਾਈ ਡੱਲੇ ਨੇ ਸਤਿਗੁਰਾਂ ਦਾ ਬਚਨ ਸੱਤ ਬਚਨ ਕਹਿ ਕੇ ਮੰਨਦਿਆਂ ਆਕਾਸ਼ ਵੱਲ ਵਗਾ ਕੇ ਸੱਤ ਵੇਰ ਜੁੱਤੀ ਮਾਰੀ ਔਰ ਆਖਿਆ, ਹੇ ਇੰਦਰ, ਅਸੀਂ ਸਭ ਗੁਰੂ ਪਾਤਸ਼ਾਹ ਦੇ ਹੁਕਮ ਵਿੱਚ ਹਾਂ, ਤੈਨੂੰ ਵੀ ਗੁਰੂ ਹੁਕਮ ਮੰਨਣਾ ਪਏਗਾ, ਮੀਂਹ ਪਾ। ਇਹ ਕਹਿਣ ਦੀ ਦੇਰੀ ਸੀ, ਸਤਿਗੁਰਾਂ ਦੇ ਪ੍ਰਤਾਪ ਦੇ ਭੈ ਸਦਕਾ ਇੰਦਰ ਦੇਵ ਨੇ ਆਕਾਸ਼ ਦੇ ਵਿੱਚੋਂ ਮੌਲੇ ਧਾਰ ਵਰਖਾ ਪਾਈ, ਮੀਂਹ ਪੈਣਾ ਸ਼ੁਰੂ ਹੋ ਗਿਆ, ਸਾਰੀਆਂ ਫਸਲਾਂ ਸਰਸਬਜ਼ ਹੋ ਗਈਆਂ। ਔਰ ਜਦੋਂ ਮੀਂਹ ਪਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾਏ, ਮੁਸਕਰਾ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਸਾ ਜੀ ਦੀ ਵਾਰ ਦਾ ਪਵਿੱਤਰ ਪਾਵਨ ਸਲੋਕ ਆਪਣੇ ਮੁਖੋਂ ਉਚਾਰਨ ਕੀਤਾ। ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੈ ਜਾਵੈ ਪੂਰ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਇਹ ਪਵਿੱਤਰ ਸਲੋਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਇਹਦੀ ਵਿਆਖਿਆ ਆਪਾਂ ਕੱਲ ਦੀ ਕਥਾ ਵਿੱਚ ਵਿਚਾਰੀ ਹੈ। ਆਓ ਦਸਵੇਂ ਪਾਤਸ਼ਾਹ ਦਾ ਹੋਰ ਪਵਿੱਤਰ ਇਤਿਹਾਸ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਚੌਪਈ ਇੱਕ ਦਿਨ ਸਤਿਗੁਰ ਬੈਠ ਬਖਾਨਾ, ਦਯਾਵਾਨ ਇਹ ਦੇਸ਼ ਮਾਨਾ।
ਮਹਾਰਾਜ ਜੀ ਮਾਲਵੇ ਦੇ ਇਲਾਕੇ ਚ ਵਿਚਰਦੇ ਨੇ, ਸ਼ਿਕਾਰ ਖੇਡਣ ਵਾਸਤੇ ਜਾਂਦੇ ਤੇ ਦੂਰ ਦੂਰ ਤੱਕ ਜਿਹੜਾ ਇਹ ਮਾਲਵੇ ਦਾ ਜੰਗਲ ਦਾ ਇਲਾਕਾ ਨਗਰ ਵੇਖਦੇ ਨੇ, ਉਥੋਂ ਦੇ ਲੋਕਾਂ ਨੂੰ ਵੇਖਦੇ ਨੇ, ਉਹਨਾਂ ਦਾ ਸੁਭਾਅ ਵੇਖਦੇ ਨੇ, ਉਹਨਾਂ ਦੀ ਬਿਰਤੀ ਪਰਖਦੇ ਨੇ। ਇੱਕ ਦਿਨ ਸਤਿਗੁਰੂ ਜੀ ਬੈਠੇ ਸਨ ਤੇ ਬੈਠਿਆਂ ਬੈਠਿਆਂ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਇਸ ਇਲਾਕੇ ਦੇ ਜਿਹੜੇ ਲੋਕ ਨੇ ਉਹ ਬੜੇ ਦਇਆਵਾਨ ਹਨ। ਇਹ ਜਿਹੜੇ ਇਲਾਕੇ ਦੇ ਮਾਲਵੇ ਦੇ ਜੰਗਲ ਦੇ ਇਲਾਕੇ ਦੇ ਲੋਕ ਨੇ, ਇਹਨਾਂ ਦੀ ਬਿਰਤੀ ਵਿੱਚ ਦਇਆ ਦੀ ਬਿਰਤੀ ਜ਼ਿਆਦਾ ਹੈ। ਜੇ ਕੋਈ ਗਰੀਬ ਜਾਂ ਕੋਈ ਨਿਮਾਣਾ ਜਾਂ ਕੋਈ ਲੋੜਵੰਦ ਇਹਨਾਂ ਕੋਲ ਆ ਜਾਂਦਾ ਤੇ ਉਹਦੇ ਤੇ ਦਇਆ ਕਰਦੇ ਨੇ। ਇਹਨਾਂ ਦਾ ਜਿਹੜਾ ਸੁਭਾਅ ਹੈ ਉਹ ਦਇਆਵਾਨ ਹੈ।
ਸਿੱਖੀ ਭਾਵ ਵਡੇਰ ਵਡੇਰਾ,
ਪਰ ਸਿੱਖੀ ਦਾ ਜਿਹੜਾ ਭਾਵ ਹੈ ਉਹ ਵੱਡੇ ਤੋਂ ਵੱਡਾ ਹੈ। ਸਿੱਖੀ ਜਿਹੜੀ ਹੈ ਉਹ ਬੜੀ ਪਰੇ ਦੀ ਖੇਡ ਹੈ, ਉੱਥੇ ਤੱਕ ਪਹੁੰਚਣ ਵਾਸਤੇ ਤਾਂ ਭਾਈ ਸਿਰ ਦੀਜਾ ਆਪ ਗਵਾਏ ਵਾਲੀ ਅਵਸਥਾ ਬਣਾਉਣੀ ਪੈਂਦੀ ਹੈ। ਇਸ ਕਰਕੇ ਸਿੱਖੀ ਦਾ ਭਾਵ ਜਿਹੜਾ ਹੈ ਉਹ ਵੱਡੇ ਤੋਂ ਵੱਡਾ ਹੈ।
ਦੋਸ਼ ਇਹੀ ਕਹਿ ਝੂਠ ਕਨੇਰਾ,
ਇਹਨਾਂ ਇਲਾਕੇ ਦੇ ਲੋਕਾਂ ਦੇ ਵਿੱਚ ਇੱਕ ਕਮੀ ਜ਼ਰੂਰ ਹੈ। ਕੁਝ ਕਮੀਆਂ ਵੀ ਨੇ, ਗੁਣ ਵੀ ਨੇ, ਦਇਆਵਾਨ ਨੇ ਤੇ ਕਮੀਆਂ ਵੀ ਨੇ। ਕਮੀ ਇਹ ਹੈ ਵੀ ਇਹ ਝੂਠ ਬੜਾ ਬੋਲਦੇ ਨੇ, ਇਹਨਾਂ ਅੰਦਰ ਝੂਠ ਬੋਲਣ ਦੀ ਬੜੀ ਬਿਰਤੀ ਹੈ, ਪੈਰ ਪੈਰ ਤੇ ਝੂਠ ਬੋਲਦੇ ਹਨ।
ਪੁੱਤਰੀ ਪੀਚੇ ਪਲੈ ਸਦਾਏ,
ਔਰ ਉੱਥੇ ਇਲਾਕੇ ਦੇ ਵਿੱਚ ਇੱਕ ਬੜਾ ਵੱਡਾ ਦੋਸ਼ ਸੀ ਉਹਨਾਂ ਲੋਕਾਂ ਦੇ ਵਿੱਚ ਕਿ ਆਪਣੀਆਂ ਲੜਕੀਆਂ ਵੇਚਦੇ ਵੀ ਸਨ। ਵਿਆਹ ਕਰਨ ਦੇ ਬਦਲੇ ਜਿਹਦੇ ਨਾਲ ਲੜਕੀ ਵਿਆਹੁੰਦੇ ਸਨ, ਬਦਲੇ ਵਿੱਚ ਉਹਦੇ ਕੋਲੋਂ ਪੈਸੇ ਲੈਂਦੇ ਸਨ। ਏਦਾਂ ਦਾ ਔਗਣ ਵੀ ਸੀ ਉਹਨਾਂ ਲੋਕਾਂ ਵਿੱਚ।
ਅੰਨ ਕਨੋਏ ਤੋਟ ਨਕਾਏ,
ਮਹਾਰਾਜ ਜੀ ਕਹਿੰਦੇ ਇੱਥੇ ਅੰਨ ਬਹੁਤ ਹੋਵੇਗਾ, ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਪ੍ਰਕਾਰ ਦਾ ਤੋਟਾ ਨਹੀਂ ਹੋਵੇਗਾ।
ਨਹੀਂ ਅਗਾ ਮਹਿੰਗੇ ਮਨ ਕਾਚੇ,
ਜਿੰਨਾ ਜ਼ਿਆਦਾ ਅੰਨ ਹੋਵੇਗਾ ਫਿਰ ਵੀ ਇਹ ਰੱਜਣਗੇ ਨਹੀਂ, ਇਹਨਾਂ ਅੰਦਰ ਰਜੇਵਾ ਨਹੀਂ ਹੋਵੇਗਾ, ਫਿਰ ਵੀ ਇਹ ਤ੍ਰਿਪਤ ਨਹੀਂ ਹੋਣਗੇ, ਏਦਾਂ ਦੇ ਮਨ ਦੇ ਕੱਚੇ ਹਨ।
ਪੈਸੇ ਕੀ ਤ੍ਰਿਸ਼ਨਾ ਮੈਂ ਰਾਚੇ,
ਪੈਸੇ ਦੀ ਤ੍ਰਿਸ਼ਨਾ ਦੇ ਵਿੱਚ ਇਹਨਾਂ ਲੋਕਾਂ ਦਾ ਮਨ ਰਚਿਆ ਹੋਇਆ ਹੈ।
ਬਾਕ ਨ ਮਨ ਰਹਿ ਮਤ ਮਾਰੇ,
ਬਹੁਤੇ ਅੜਬ ਬਿਰਤੀ ਵਾਲੇ ਨੇ, ਬਾਕ ਨਹੀਂ ਮੰਨਦੇ, ਬਚਨ ਨਹੀਂ ਮੰਨਦੇ ਤੇ ਬਚਨ ਨਾ ਮੰਨਣ ਕਰਕੇ ਆਪਣੀ ਮਤ ਦੀ ਮਰਜ਼ੀ ਕਰਦੇ ਹਨ।
ਆਪਣੋ ਭਲੋ ਨਾ ਜਾਣ ਗਵਾਰੇ,
ਔਰ ਇਹ ਗਵਾਰ ਇਹੋ ਜਿਹੇ ਕਈ ਨਾ ਸਮਝ ਵੀ ਨੇ ਕਿ ਜਿਹੜੇ ਆਪਣਾ ਭਲਾ ਨਹੀਂ ਵਿਚਾਰਦੇ ਕਿ ਸਾਡੇ ਭਲੇ ਦੀ ਗੱਲ ਕੀ ਹੈ, ਸਾਡੇ ਬੁਰੇ ਵਿੱਚ ਕੀ ਹੈ, ਏਦਾਂ ਆਪਣੇ ਭਲੇ ਬੁਰੇ ਦੀ ਵੀ ਵਿਚਾਰ ਨਹੀਂ ਕਰਦੇ।
ਖਾਨ ਕੋ ਭੇਸ ਸਿੱਖੀ ਕੋ ਪਰਦੇ, ਮਤਲਬ ਪਾਤਸ਼ਾਹੇ ਰਾਜ ਬਿਨ ਪਾਏ।
ਖਾਣ ਲਈ ਭੇਸ ਬਣਾਉਂਦੇ ਨੇ, ਔਰ ਜਿਹੜੀ ਸਿੱਖੀ ਆ ਉਸ ਦੇਸ਼ ਤੋਂ ਪਰੇ ਹੈ, ਔਰ ਕੇਵਲ ਮਤਲਬ ਇਹਨਾਂ ਦੀ ਪਾਤਸ਼ਾਹੀ ਹੈ, ਭਾਵ ਗਾਉਂ ਦੇ ਯਾਰ ਹਨ ਤੇ ਫਿਰ ਰਾਜ ਪਾਵਣੇ ਤੋਂ ਬਿਨਾਂ ਹਨ।
ਚੌਪਈ ਇੱਕ ਵਾਰ ਸਭ ਦੇਸ਼ ਮਜਾਰੇ, ਪਰਿਓ ਗਰਜ ਕੇ ਤਾਪ ਸੁਬਾਰੇ।
ਇਹ ਤਾਂ ਉਹਨਾਂ ਲੋਕਾਂ ਦੀ ਕੁਝ ਬਿਰਤੀ ਮਹਾਰਾਜ ਜੀ ਨੇ ਦੱਸੀ ਹੈ। ਹਰ ਇੱਕ ਇਲਾਕੇ ਦੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਵਿੱਚ ਗੁਣ ਵੀ ਹੁੰਦੇ ਨੇ, ਔਗਣ ਵੀ ਹੁੰਦੇ ਨੇ, ਭਾਵੇਂ ਉਹ ਮਾਝੇ ਦੇ ਨੇ, ਭਾਵੇਂ ਉਹ ਮਾਲਵੇ ਦੇ ਨੇ, ਭਾਵੇਂ ਉਹ ਦੁਆਬੇ ਦੇ ਨੇ ਤੇ ਭਾਵੇਂ ਉਹ ਪੁਆਧ ਦੇ ਨੇ, ਕਿਸੇ ਵੀ ਇਲਾਕੇ ਦੇ ਹੋਣ, ਹਰ ਇੱਕ ਬੰਦੇ ਦੇ ਵਿੱਚ ਔਗਣ ਵੀ ਨੇ, ਗੁਣ ਵੀ ਨੇ। ਤੋ ਹਰ ਇੱਕ ਇਲਾਕੇ ਦੀ ਕੋਈ ਨਾ ਕੋਈ ਖਾਸੀਅਤ ਵੀ ਹੁੰਦੀ ਹੈ। ਖਾਸੀਅਤ ਹੈ ਮਲਵਈਆਂ ਦੀ ਕਿ ਇਹਨਾਂ ਦਾ ਸੁਭਾਅ ਦਇਆਵਾਨ ਹੈ, ਇਹ ਬੜੀ ਛੇਤੀ ਦਇਆ ਕਰ ਦਿੰਦੇ ਨੇ। ਕਿਸੇ ਰੋਂਦੇ ਕੁਰਲਾਂਦੇ ਨੂੰ ਵੇਖ ਕੇ ਇੱਕਦਮ ਉਸੇ ਵੇਲੇ ਰੀਝ ਪੈਂਦੇ ਨੇ, ਦਇਆ ਦੇ ਘਰ ਵਿੱਚ ਆ ਜਾਂਦੇ ਨੇ। ਪਰ ਝੂਠ ਵੀ ਬੋਲਦੇ ਨੇ, ਇਹ ਔਗਣ ਵੀ ਸੀ ਕਿ ਝੂਠ ਬਹੁਤ ਜ਼ਿਆਦਾ ਬੋਲਦੇ ਨੇ। ਤੋ ਏਦਾਂ ਮਹਾਰਾਜ ਜੀ ਨੇ ਉਸ ਇਲਾਕੇ ਦੇ ਲੋਕਾਂ ਬਾਰੇ ਏਦਾਂ ਦੇ ਕੁਝ ਬਚਨ ਦੱਸੇ ਨੇ। ਤੋ ਇਸੇ ਤਰ੍ਹਾਂ ਸਮਾਂ ਬੀਤਿਆ, ਇੱਕ ਵਾਰ ਇਸ ਦੇਸ਼ ਦੇ ਅੰਦਰ ਬਹੁਤ ਜ਼ਿਆਦਾ ਭਾਰੀ ਤਾਪ ਪਿਆ ਹੈ, ਯਾਨੀ ਕਿ ਤਾਪ ਦੇ ਬੁਖਾਰ, ਤਾਪ ਦਾ ਮਤਲਬ ਹੈ ਬੁਖਾਰ, ਬੁਖਾਰ ਦਾ ਜਿਹੜਾ ਰੋਗ ਹੈ ਉਹ ਸਾਰੇ ਲੋਕਾਂ ਨੂੰ ਵਰਤਣ ਲੱਗਾ, ਤਾਪ ਦੀ ਜਿਹੜੀ ਮਹਾਮਾਰੀ ਸੀ ਉਹ ਸਾਰੇ ਪਾਸੇ ਫੈਲ ਗਈ।
ਸਕਲ ਦੁਖੀ ਤਨ ਥਰ ਹਰ ਕੰਪੇ,
ਇਲਾਕਾ ਸੀ ਦਮਦਮਾ ਸਾਹਿਬ ਦੇ ਨੇੜੇ ਤੇੜੇ ਦਾ, ਮਾਲਵੇ ਦਾ, ਲੋਕਾਂ ਨੂੰ ਤਾਪ ਚੜਦਾ, ਬੁਖਾਰ ਚੜਦਾ ਬਹੁਤ ਜ਼ਿਆਦਾ, ਤੇ ਬੁਖਾਰ ਦੇ ਨਾਲ ਤਨ ਕੰਬਦਾ ਹੈ, ਸਰੀਰ ਉਹਨਾਂ ਦਾ ਕੰਬਦਾ, ਥਰ ਹਰ ਕੰਬਦੇ ਨੇ ਬੁਖਾਰ ਨਾਲ,
ਪੀਤ ਬਦਲਦੇ ਨੇ ਰਾਤ ਸੰਤਾਪੇ,
ਬੁਖਾਰ ਕਰਕੇ ਚਿਹਰੇ ਪੀਲੇ ਹੋ ਜਾਂਦੇ ਨੇ, ਔਰ ਦਿਨ ਰਾਤ ਬੜੇ ਵੱਡੇ ਭਾਰੀ ਸੰਤਾਪ ਦੇ ਵਿੱਚ, ਦੁੱਖ ਦੇ ਵਿੱਚ ਰਹਿੰਦੇ ਹਨ।
ਆਇਓ ਜਾਏ ਨਾ ਪੀਵੇਂ ਪਾਨੇ,
ਹੁਣ ਬੁਖਾਰ ਕਰਕੇ ਨਾ ਉਹਨਾਂ ਕੋਲੋਂ ਕੁਝ ਖਾਧਾ ਜਾਂਦਾ, ਨਾ ਪਾਣੀ ਤੱਕ ਵੀ ਨਹੀਂ ਪੀਤਾ ਜਾਂਦਾ, ਖਾਣਾ ਤਾਂ ਇੱਕ ਪਾਸੇ ਰਿਹਾ, ਪਾਣੀ ਤੱਕ ਵੀ ਉਹਨਾਂ ਕੋਲੋਂ ਪੀਤਾ ਨਹੀਂ ਜਾਂਦਾ, ਇੰਨਾ ਜ਼ਿਆਦਾ ਬੁਖਾਰ ਉਹਨਾਂ ਲੋਕਾਂ ਨੂੰ ਚੜਨ ਲੱਗਾ ਹੈ।
ਪਰੇ ਰਹਿ ਦੁਰਬਲ ਮਾਨੇ,
ਬੁਖਾਰ ਦੇ ਉਸ ਤਾਪ ਦੇ ਰੋਗ ਕਰਕੇ ਬਸ ਮੰਜਿਆਂ ਤੇ ਪਏ ਰਹਿੰਦੇ ਨੇ, ਔਰ ਪਏ ਪਏ ਬੇਬਲ ਹੁੰਦੇ ਰਹਿੰਦੇ ਨੇ, ਸਰੀਰ ਦੇ ਵਿੱਚ ਹੱਡ ਫੋਰ ਨਹੀਂ ਹੁੰਦੀ ਹੈ, ਬੁਖਾਰ ਨਾਲ ਸਰੀਰ ਟੁੱਟਦਾ ਹੈ, ਔਰ ਤਨ ਦੇ ਵਿੱਚ ਕਮਜ਼ੋਰੀ ਆ ਰਹੀ ਹੈ, ਦਿਨ ਪ੍ਰਤੀ ਦਿਨ ਉਹਨਾਂ ਦੇ ਸਰੀਰ ਕਮਜ਼ੋਰ ਤੇ ਜ਼ੀਰਣ ਹੋ ਰਹੇ ਨੇ। ਕਹਿੰਦੇ ਇੱਕ ਬੰਦੇ ਦੀ ਹਾਲਤ ਨਹੀਂ ਐਸੀ, ਹਜ਼ਾਰਾਂ ਲੋਕਾਂ ਨੂੰ ਬੁਖਾਰ ਚੜਿਆ, ਸੈਂਕੜੇ ਲੋਕਾਂ ਨੂੰ ਬੁਖਾਰ ਦੀ ਮਹਾਮਾਰੀ, ਉਦੋਂ ਇਹ ਮਹਾਮਾਰੀਆਂ ਹੀ ਫੈਲਿਆ ਕਰਦੀਆਂ ਸਨ। ਅੱਜ ਕੱਲ੍ਹ ਵੀ ਕਈ ਵਾਰ ਐਸਾ ਹੋ ਜਾਂਦਾ, ਇੱਕ ਬਿਮਾਰੀ ਜਦੋਂ ਚੱਲਦੀ ਹੈ ਤੇ ਇਹੋ ਜਿਹਾ ਫਿਰ ਫਲੂ ਚੱਲਦਾ ਵੀ ਸਾਰੇ ਸੈਂਕੜੇ ਲੋਕ ਉਸੇ ਬਿਮਾਰੀ ਕਰਕੇ ਗ੍ਰਸੇ ਜਾਂਦੇ ਨੇ। ਉਦੋਂ ਵੀ ਏਦਾਂ ਦੀ ਕੋਈ ਮਹਾਮਾਰੀ ਫੈਲੀ ਵੀ ਬੁਖਾਰ ਹੀ ਚੜਦਾ ਸੀ ਸਾਰਿਆਂ ਨੂੰ, ਕਈ ਤਾਂ ਬੁਖਾਰ ਨਾਲ ਚਾਲੇ ਵੀ ਪਾ ਗਏ, ਸਰੀਰ ਵੀ ਤਿਆਗ ਗਏ, ਏਦਾਂ ਬੁਖਾਰ ਨਾਲ ਸਰੀਰ ਜੀਰਣ ਰਹਿੰਦੇ ਨੇ ਔਰ ਮੰਜਿਆਂ ਤੇ ਪਏ ਰਹਿੰਦੇ ਹਨ।
ਡੱਲੇ ਆਨ ਗੁਰੂ ਕੇ ਪਾਗ, ਕਹੀ ਤਾਪ ਕੇ ਬਿਰਤਾ ਪ੍ਰਕਾਸ਼।
ਭਾਈ ਡੱਲਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆ ਕੇ ਭਾਈ ਡੱਲੇ ਨੇ ਇਲਾਕੇ ਦੇ ਲੋਕਾਂ ਦੀ ਸਾਰੀ ਬਿਰਥਾ ਕਹੀ, ਮਹਾਰਾਜ ਜੀ ਦੇ ਚਰਣਾਂ ਚ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਡੇ ਇਲਾਕੇ ਵਿੱਚ ਤਾਪ ਦੀ ਮਹਾਮਾਰੀ ਫੈਲ ਰਹੀ ਹੈ, ਬੁਖਾਰ ਕਰਕੇ ਤਾਪ ਕਰਕੇ ਲੋਕ ਗ੍ਰਸੇ ਹੋਏ ਪੀੜਤ ਹਨ।
ਮਹਾਰਾਜ ਕੁਛ ਯਤਨ ਬਤਾਵੋ, ਆਪਣੇ ਜਾਨੋ ਤਾਪ ਮਿਟਾਵੋ।
ਹੇ ਮਹਾਰਾਜ ਗਰੀਬ ਨਵਾਜ ਜੀ, ਤੁਸੀਂ ਕੋਈ ਕਿਰਪਾ ਕਰਕੇ ਯਤਨ ਦੱਸੋ, ਕੋਈ ਯਤਨ ਦੱਸੋ ਕਿ ਇਸ ਬੁਖਾਰ ਤੋਂ ਇਹਨਾਂ ਦਾ ਛੁਟਕਾਰਾ ਹੋ ਜਾਏ, ਇਸ ਤਾਪ ਦੀ ਬਿਮਾਰੀ ਤੋਂ ਇਹਨਾਂ ਦਾ ਛੁਟਕਾਰਾ ਹੋ ਜਾਏ, ਕੋਈ ਐਸਾ ਯਤਨ ਦੱਸੋ ਤਾਂ ਜੋ ਮਹਾਰਾਜ ਜੀ ਇਹ ਤੁਹਾਡੇ ਆਪਣੇ ਨੇ ਸਾਰੇ, ਇਹ ਜਿੰਨੇ ਵੀ ਲੋਕ ਨੇ ਸਾਰੇ ਤੁਹਾਡੇ ਆਪਣੇ ਨੇ, ਇਹਨਾਂ ਨੂੰ ਆਪਣਾ ਜਾਣ ਕੇ ਮਹਾਰਾਜ ਜੀ ਇਹਨਾਂ ਦਾ ਤਾਪ ਦੂਰ ਕਰੋ।
ਤੁਮ ਬਿਨ ਹਮਰੋ ਨਾ ਰਖਵਾਰਾ,
ਮਹਾਰਾਜ ਤੁਹਾਡੇ ਤੋਂ ਬਿਨਾਂ ਸਾਡਾ ਕੋਈ ਦੂਜਾ ਰਖਵਾਲਾ ਨਹੀਂ ਹੈ।
ਗਯੋ ਆਸਰਾ ਬੜੇ ਵਿਚਾਰਾ,
ਮਹਾਰਾਜ ਜੀ ਅਸੀਂ ਸਾਰਿਆਂ ਨੇ ਤੁਹਾਡਾ ਆਸਰਾ ਗ੍ਰਹਿਣ ਕੀਤਾ ਹੈ, ਔਰ ਤੁਹਾਨੂੰ ਸਭ ਤੋਂ ਵੱਡੇ ਵਿਚਾਰਿਆ, ਤੁਹਾਡੇ ਤੋਂ ਵੱਡਾ ਕੋਈ ਨਹੀਂ, ਤੁਸੀਂ ਸਭ ਤੋਂ ਵੱਡੇ ਹੋ, ਵੱਡਿਆਂ ਤੋਂ ਵੱਡੇ ਹੋ, ਇਸ ਕਰਕੇ ਮਹਾਰਾਜ ਜੀ ਅਸੀਂ ਕੇਵਲ ਤੁਹਾਡਾ ਆਸਰਾ ਗ੍ਰਹਿਣ ਕੀਤਾ ਹੈ।
ਸੁਨਤ ਬਿਨਾ ਕੋ ਭੈ ਕਿਰਪਾ,
ਜਦੋਂ ਭਾਈ ਡੱਲੇ ਨੇ ਤੇ ਇਲਾਕਾ ਨਿਵਾਸੀਆਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ। ਸੁਣ ਕੇ ਕਲਗੀਧਰ ਜੀ ਕਿਰਪਾ ਦੇ ਘਰ ਵਿੱਚ ਆ ਗਏ। ਕਿਰਪਾਲੂ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆ ਕੇ ਦਇਆ ਕੀਤੀ।
ਕਯੋ ਉਪਾਏ ਕਰੋ ਤਤਕਾ।
ਮਹਾਰਾਜ ਜੀ ਨੇ ਉਪਾਅ ਦੱਸਿਆ, ਕਹਿੰਦੇ ਭਾਈ ਇਹ ਉਪਾਅ ਤੁਹਾਨੂੰ ਦੱਸ ਦਿੰਦੇ ਆ ਤਾਪ ਤੋਂ ਬਚਣ ਦਾ, ਤੁਹਾਨੂੰ ਸਾਰਿਆਂ ਨੂੰ ਕਰਨਾ ਪਏਗਾ ਜੇ ਤੁਸੀਂ ਇਸ ਤਾਪ ਤੋਂ ਬਚਣਾ ਚਾਹੁੰਦੇ ਹੋ।
ਸਿਰ ਪਰ ਰੱਖੋ ਸਗਰੇ ਕੇਸ, ਗੁਰਬਾਣੀ ਨਿਤ ਪੜੋ ਵਿਸ਼ੇਸ਼।
ਮਹਾਰਾਜ ਜੀ ਕਹਿਣ ਲੱਗੇ, ਭਾਈ ਜੇ ਤੁਸੀਂ ਇਸ ਤਾਪ ਤੋਂ ਬਚਣਾ ਚਾਹੁੰਦੇ ਹੋ ਤੇ ਫਿਰ ਸਾਰੇ ਕੇਸਾ ਧਾਰੀ ਹੋਵੋ, ਆਪਣੇ ਸਿਰਾਂ ਤੇ ਕੇਸ ਰੱਖੋ। ਕਿਉਂਕਿ ਜੰਗਲ ਦੇ ਇਸ ਇਲਾਕੇ ਦੇ ਲੋਕ ਸਿਰਾਂ ਤੋਂ ਕੇਸ ਕਟਾਏ ਹੋਏ ਸਨ, ਮੂੰਹ ਮੱਥੇ ਮੁੰਡਾਏ ਹੋਏ ਸਨ, ਬਹੁਤੇ ਜ਼ਿਆਦਾ ਕੇਸ ਕੱਟਿਆਂ ਵਾਲੇ ਸਨ ਇਸ ਇਲਾਕੇ ਚ। ਮਹਾਰਾਜ ਜੀ ਕਹਿਣ ਲੱਗੇ, ਭਾਈ ਜੇ ਤੁਸੀਂ ਬੁਖਾਰ ਤੋਂ ਬਚਣਾ ਚਾਹੁੰਦੇ ਹੋ, ਤਾਪ ਤੋਂ ਬਚਣਾ ਚਾਹੁੰਦੇ ਹੋ ਤਾਂ ਫਿਰ ਆਪਣੇ ਸਿਰਾਂ ਤੇ ਕੇਸ ਰੱਖੋ, ਕੇਸਾ ਧਾਰੀ ਹੋਵੋ, ਸਾਬਤ ਸੂਰਤ ਹੋਵੋ, ਤਾਂ ਤੁਸੀਂ ਇਸ ਬੁਖਾਰ ਤੋਂ ਤਾਪ ਤੋਂ ਬਚੋਗੇ।
ਗੁਰਬਾਣੀ ਨਿਤ ਪੜੋ ਵਿਸ਼ੇਸ਼।
ਜਿੱਥੇ ਕੇਸ ਰੱਖਣੇ ਨੇ, ਕੇਸਾਂ ਦੇ ਨਾਲ ਨਾਲ ਗੁਰਬਾਣੀ ਵੀ ਪੜ੍ਹਨੀ ਹੈ। ਸਤਿਗੁਰਾਂ ਦੀ ਜਿਹੜੀ ਪਵਿੱਤਰ ਗੁਰਬਾਣੀ ਹੈ, ਗੁਰਬਾਣੀ ਦਾ ਵੀ ਜਾਪ ਕਰਨਾ, ਜਪਜੀ ਸਾਹਿਬ ਦਾ ਪਾਠ ਕਰਨਾ, ਜਾਪ ਸਾਹਿਬ ਪੜ੍ਹਨਾ, ਸਵਈਏ ਜਾਪ ਕਰਨੇ ਨੇ, ਚੌਪਈ ਸਾਹਿਬ ਪੜ੍ਹਨੀ ਆ, ਆਨੰਦ ਸਾਹਿਬ ਦਾ ਪਾਠ ਕਰਨਾ, ਰਹਿਰਾਸ ਸਾਹਿਬ ਦਾ, ਕੀਰਤਨ ਸੋਹਲੇ ਦਾ, ਸੁਖਮਣੀ ਸਾਹਿਬ ਦਾ, ਆਸਾ ਜੀ ਦੀ ਵਾਰ ਦਾ, ਅਕਾਲ ਉਸਤਤ ਦਾ, ਚੰਡੀ ਦੀ ਵਾਰ ਦਾ, ਜਿੰਨੀਆਂ ਵੱਧ ਤੋਂ ਵੱਧ ਬਾਣੀਆਂ ਪੜ੍ਹ ਸਕਦੇ ਹੋ ਭਾਈ, ਗੁਰਬਾਣੀ ਦਾ ਵੀ ਜਾਪ ਕਰਨਾ, ਗੁਰਬਾਣੀ ਦਾ ਵਿਸ਼ੇਸ਼ ਕਰਕੇ ਜਾਪ ਕਰਨਾ ਹੈ।
ਨਿਕਸੈ ਤਾਪ ਦੇਸ਼ ਤੇ ਤਮੈ।
ਤਾਂ ਤੁਹਾਡੇ ਇਸ ਦੇਸ਼ ਵਿੱਚੋਂ ਇਹ ਤਾਪ ਨਿਕਲੇਗਾ ਜੇ ਕੇਸ ਰੱਖੋਗੇ ਤੇ ਬਾਣੀ ਪੜੋਗੇ।
ਗੁਰਮਤ ਕਰਨ ਲਗੋਗੇ ਜਮੈ।
ਤਾਂ ਤੁਹਾਡੇ ਦੇਸ਼ ਵਿੱਚੋਂ ਤਾਪ ਨਿਕਲੇਗਾ ਜੇ ਤੁਸੀਂ ਗੁਰਮਤ ਦੇ ਧਾਰਨੀ ਹੋਵੋਗੇ। ਜੇ ਤੁਸੀਂ ਗੁਰਮਤ ਨੂੰ ਗ੍ਰਹਿਣ ਕਰੋਗੇ, ਮਨ ਮਤ ਦਾ ਤਿਆਗ ਕਰਕੇ ਗੁਰਮਤ ਨੂੰ ਅੰਗੀਕਾਰ ਕਰਕੇ ਗੁਰਮਤ ਦੀ ਰਹਿਣੀ ਬਹਿਣੀ ਰੱਖੋਗੇ।
ਹੁਣ ਡੱਲੇ ਸਭ ਹੁਣ ਸੁਣਾਏ।
ਮਹਾਰਾਜ ਜੀ ਦੇ ਬਚਨ ਭਾਈ ਡੱਲੇ ਨੇ ਸੁਣ ਕੇ ਸਭ ਨੂੰ ਸੁਣਾਏ। ਇਲਾਕਾ ਨਿਵਾਸੀਆਂ ਨੂੰ ਆਖਿਆ, ਭਾਈ ਜੇ ਤਾਪ ਤੋਂ ਬਚਣਾ ਚਾਹੁੰਦੇ ਹੋ, ਬੁਖਾਰ ਤੋਂ ਬਚਣਾ ਚਾਹੁੰਦੇ ਹੋ, ਇਸ ਮਹਾਮਾਰੀ ਤੋਂ ਆਪਣਾ ਬਚਾ ਕਰਨਾ ਚਾਹੁੰਦੇ ਹੋ,
ਕਰਤ ਭਏ ਤਿਮ ਨਰ ਸਮਦਾਏ,
ਫਿਰ ਕੇਸਾ ਧਾਰੀ ਹੋਵੋ, ਕੇਸ ਰੱਖੋ ਤੇ ਬਾਣੀ ਪੜੋ। ਤੇ ਹੁਣ ਜਿਵੇਂ ਕਹਿੰਦੇ ਨੇ ਨਾ ਵੀ ਲੋੜਵੰਦ ਹੋਵੇ, ਕੋਈ ਬੰਦਾ ਫਸਿਆ ਹੋਵੇ ਤੇ ਉਹ ਕਹਿੰਦਾ ਫਿਰ ਤਾਂ ਕੋਈ ਵੀ ਕੋਈ ਮੈਨੂੰ ਕਹਿ ਦੇਵੇ ਮੈਂ ਕਰਨ ਨੂੰ ਤਿਆਰ ਹਾਂ। ਜਿਵੇਂ ਸਿਆਣਿਆਂ ਦੀ ਕਹਾਵਤ ਹੈ, ਜੋ ਭਨਾਵੇ ਭੌ, ਏਦਾਂ ਦੀ ਕਹਾਵਤ ਹੈ ਸਿਆਣਿਆਂ ਦੀ ਵੀ, ਫਿਰ ਕੁਝ ਵੀ ਕਰਾ ਲਓ ਜਦੋਂ ਕੋਈ ਬੰਦਾ ਸਮੱਸਿਆ ਵਿੱਚ ਉਲਝਿਆ ਹੋਵੇ। ਫਿਰ ਜਦੋਂ ਇਹਨਾਂ ਦੀ ਇਹ ਸਮੱਸਿਆ ਸੀ ਤਾਪ ਦੀ, ਇਹਨਾਂ ਨੇ ਆਖਿਆ ਜੇ ਕੇਸ ਰੱਖਿਆ, ਬਾਣੀ ਪੜਿਆ, ਅਸੀਂ ਇਸ ਮਹਾਂਮਾਰੀ ਤੋਂ ਬਚਦੇ ਹਾਂ, ਇਸ ਬਿਮਾਰੀ ਤੋਂ ਬਚਦੇ ਹਾਂ, ਤੇ ਫਿਰ ਏਦਾਂ ਕਰ ਲੈਂਦੇ ਹਾਂ। ਸਤਿਗੁਰਾਂ ਦੇ ਬਚਨ ਮੰਨ ਕੇ ਫਿਰ ਕਈਆਂ ਨੇ ਕੇਸ ਰੱਖੇ, ਕਈ ਸਾਬਤ ਸੂਰਤ ਹੋਏ, ਕਈ ਫਿਰ ਗੁਰਬਾਣੀ ਪੜ੍ਹਨ ਲੱਗ ਪਏ।
ਤਜ ਨਿਜ ਗ੍ਰਾਮਨ ਕੋ ਚਲ ਆਏ।
ਏਦਾਂ ਬਹੁਤ ਸਾਰਿਆਂ ਨੇ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਕੇਸਾ ਧਾਰੀ ਹੋ ਗਏ, ਕਈ ਆਪਣੇ ਪਿੰਡ ਛੱਡ ਕੇ, ਆਪਣੇ ਗ੍ਰਾਮ ਛੱਡ ਕੇ ਸਤਿਗੁਰੂ ਗੁਰੂ ਕਲਗੀਧਰ ਕੋਲ ਚੱਲ ਕੇ ਆਏ।
ਰਹੇ ਦਮਦਮੇ ਪੜਨ ਲਗਾਏ।
ਦਮਦਮਾ ਸਾਹਿਬ ਆ ਗਏ, ਜਿਨ੍ਹਾਂ ਨੂੰ ਬਾਣੀ ਪੜ੍ਹਨੀ ਨਹੀਂ ਸੀ ਆਉਂਦੀ। ਮਹਾਰਾਜ ਜੀ ਨੇ ਆਖਿਆ ਇੱਥੇ ਆ ਕੇ ਬਾਣੀ ਪੜ੍ਹਨੀ ਸਿੱਖੋ। ਦਮਦਮਾ ਸਾਹਿਬ ਨੂੰ ਸਤਿਗੁਰਾਂ ਨੇ ਗੁਰੂ ਕਾਂਸ਼ੀ ਦਾ ਖਿਤਾਬ ਦੇ ਦਿੱਤਾ, ਆਖਿਆ ਯਹ ਕਾਂਸ਼ੀ ਹੈ ਇਹ ਹਮਾਰੀ, ਬੈਲ ਬੁੱਧ ਯਹ ਪੜ੍ਹੇ ਵਿਚਾਰੀ। ਇਹ ਸਾਡੀ ਕਾਂਸ਼ੀ ਹੈ, ਜਿਹੜਾ ਬੈਲ ਬੁੱਧੀ ਵਾਲਾ ਵੀ ਹੋਵੇਗਾ ਇੱਥੇ ਆ ਕੇ ਪੜ੍ਹੇਗਾ, ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ। ਇਹ ਸਾਡੀ ਕਾਂਸ਼ੀ ਹੈ। ਇੱਕ ਕਾਂਸ਼ੀ ਬਨਾਰਸ ਹੈ ਨਾ, ਉੱਥੇ ਪੜ੍ਹਨ ਜਾਂਦੇ ਸੀ ਲੋਕ। ਮਹਾਰਾਜ ਜੀ ਕਹਿੰਦੇ ਸਾਡੀ ਆਹ ਕਾਂਸ਼ੀ ਹੈ ਦਮਦਮਾ ਸਾਹਿਬ। ਤੋ ਇਸ ਕਰਕੇ ਬਹੁਤ ਸਾਰੇ ਜਿਹੜੇ ਇਲਾਕਾ ਨਿਵਾਸੀ ਲੋਕ ਸਨ ਉਹ ਦਮਦਮਾ ਸਾਹਿਬ ਆ ਗਏ, ਇੱਥੇ ਆ ਕੇ ਗੁਰਬਾਣੀ ਪੜ੍ਹਨ ਲੱਗੇ ਨੇ। ਜਿੱਥੇ ਅੱਜ ਕੱਲ੍ਹ ਗੁਰਦੁਆਰਾ ਲਿਖਣਸਰ ਸਾਹਿਬ ਹੈ ਉੱਥੇ ਆ ਕੇ ਗੁਰਬਾਣੀ ਪੜ੍ਹਦੇ ਨੇ, 35 ਅੱਖਰੀ ਲਿਖਦੇ ਨੇ। ਹੁਣ ਵੀ ਖਾਲਸਾ ਜੀ ਮਹਾਰਾਜ ਜੀ ਦਾ ਵਰਦਾਨ ਹੈ 10ਵੇਂ ਪਾਤਸ਼ਾਹ ਦਾ ਉਸ ਜਗ੍ਹਾ ਤੇ ਦਮਦਮਾ ਸਾਹਿਬ। कि जिन्हों विद्या नहीं फुरदी, जिहड़ा पढ़ाई विच कमजोर है, जे ओ जाके लिखण सर साहब 35 अक्षर ही लिखे, ऊड़ा ऐड़ा जिहड़ा सारे 35 अक्षर गुरमुखी दे लिखे, ओनू उत्थे लिखण करके पढ़ाई की प्राप्ति हुंदी है, विद्या की प्राप्ति हुंदी है। अज भी बहुत सारे बच्चे जिहड़े पढ़ाई विच कमजोर ने, जदों उत्थे जाके 35 अक्षर ही लिखदे ने ते उन्हां नूं विद्या की प्राप्ति हो जाती है, वधिया विद्या विच उन्हां दी सुरती जिहड़ी है, बुद्धि जिहड़ी है, वह तीक्ष्ण हो के बरीक हो के चल जाती है। तो महाराज सच्चे पातशाह जी ने वचन किया सी गुरबाणी पढ़ो, पर इलाके दे लोकां नूं बाणी नहीं सी पढ़नी आउंदी, अनपढ़ सन। सतगुरां ने हुक्म किया साडे कोल आओ दमदमा साहब, असीं बाणी पढ़नी सिखावांगे। तो बहुत सारे लोग आए जेड़े श्री दमदमा साहब आके गुरबाणी पढ़नी सिखण लगे हन।
पुन गुर कहो लहो सुख सारे, धर्म शाल रच ग्राम मजारे।
महाराज जी ने फिर वचन किया, तुहानू सारे सुख प्राप्त होणगे, इत्थे इस नगर दे विच धर्मशाला दी रचना करो। धर्मशाल दा मतलब है गुरद्वारा बनाओ, गुरु घर इत्थे बनाओ। महाराज जी का हुक्म होया भाई डल्ले नू सारे इलाका निवासियां नू कि इत्थे धर्मशाला बनाओ, गुरु घर बनाओ, तुहानू सर्व प्रकार दे सुखां दी प्राप्ति होवेगी।
सिख संगत तिस बीच बिठाओ,
और धर्मशाला बना के गुरु घर बना के उहदे विच सिख संगतां नू बिठाओ, कथा दे कीर्तन दे पहरे चलण, कथा कीर्तन दे दीवान सजण, लोकां नू खुराक मिले। अज गुरुद्वारे बन जांदे ने पर खालसा जी उत्थों संगत नू खुराक नहीं मिलदी, जिहड़ी आत्मक खुराक है कथा कीर्तन दी उह नहीं मिलदी। केवल सुबह सवेरे शाम ग्रंथी सिंह प्रकाश करदा, नितनेम कर दिंदा, जां शाम नू करके चलिया जांदा, किसे इलाका निवासी नगर निवासियां नू कोई सोझी नहीं हुंदी वी गुरुद्वारे जाणा जां नहीं जाणा। उत्थे जाके नमस्कार करनी है, नितनेम सुनना, पढ़ना, जे कीर्तन होवे गुरु घरां विच कथा होवे ते लोक सुनन भी आउण। इस पासे साडा अवेसला पन है, असीं ढिल्ले हो रहे हैं। तो महाराज जी ने हुक्म किया जिहड़ी धर्मशाला बनाउणी है उत्थे संगत दे बैठण दा प्रबंध होवे, ता जो संगत बैठ के कथा सुन सके, कीर्तन सुन सके।
सिख संगत तिस बीच बिठाओ, तरो पाओ और टैल कमावो।
सिख संगतां नूं उस धर्मशाला विच बिठा के गुरु घर विच उन्हां दी टैल कमावो, उन्हां सिखां दी सेवा करो, लंगर चलण, प्रशादा चले, लंगर प्रशादे दा देग जिहड़ी आ उह भी चलदी रहे। तो इस प्रकार नाल सेवा टहल कमाउणी आ सिखां सेवकां दी।
जोड़ करो सतसंगत केरा,
साध संगत दे जोड़ मेले करने ने दोवें समय। आ जोड़ मेला ही आ, तुसी हुण जिवें बैठे हो ना, इहनूं जोड़ मेल कहिंदे ने। जुड़ के बैठण दा नाम है जोड़ मेल। ਜਦੋਂ ਤੁਸੀਂ ਸਾਰੇ ਆਪਣੀਆਂ ਸੁਰਤੀਆਂ ਇਕਾਗਰ ਕਰਕੇ ਜੁੜ ਕੇ ਬੈਠ ਕੇ ਕਥਾ ਸੁਣਦੇ ਹੋ, ਕੀਰਤਨ ਸੁਣਦੇ ਹੋ, ਤੇ ਇਹਨੂੰ ਜੋੜ ਮੇਲ ਕਹਿੰਦੇ ਨੇ। ਇਸੇ ਦਾ ਨਾਮ ਜੋੜ ਮੇਲ ਹੈ। ਮਹਾਰਾਜ ਜੀ ਕਹਿੰਦੇ ਭਾਈ ਜੋੜ ਮੇਲ ਕਰਨਾ ਹੈ, ਭਾਵ ਸਾਰੀ ਸੰਗਤ ਨੇ ਇਕੱਤਰ ਹੋ ਕੇ ਇਕੱਠੇ ਹੋ ਕੇ ਗੁਰਬਾਣੀ ਪੜ੍ਹਨੀ ਸੁਣਨੀ ਹੈ।
ਗੁਰਬਾਣੀ ਮਨ ਰੁਚੋ ਕਨੇਰਾ,
ਗੁਰਬਾਣੀ ਦੇ ਵਿੱਚ ਆਪਣਾ ਮਨ ਲਾਉਣਾ ਹੈ, ਗੁਰਬਾਣੀ ਦੇ ਨਾਲ ਆਪਣੀ ਸੁਰਤ ਜੋੜਨੀ ਹੈ, ਵੱਧ ਤੋਂ ਵੱਧ ਗੁਰਬਾਣੀ ਦਾ ਅਭਿਆਸ ਕਰਨਾ। ਮਹਾਰਾਜ ਕਲਗੀਧਰ ਜੀ ਉਪਦੇਸ਼ ਦੇ ਰਹੇ ਨੇ ਇਹਨਾਂ ਲੋਕਾਂ ਨੂੰ, ਤਾਂ ਜੋ ਇਹਨਾਂ ਨੂੰ ਜੀਵਨ ਜਾਚ ਆ ਜਾਏ, ਕਿਉਂਕਿ ਇਹਨਾਂ ਦੇ ਜੀਵਨਾਂ ਵਿੱਚ ਕਮੀ ਵੀ ਸੀ। ਸਤਿਗੁਰੂ ਜੀ ਚਾਹੁੰਦੇ ਸਨ ਇਹਨਾਂ ਦੀਆਂ ਇਹ ਕਮੀਆਂ ਦੂਰ ਹੋ ਜਾਣ। ਉਹ ਕਮੀਆਂ ਕਿਵੇਂ ਦੂਰ ਹੋਣੀਆਂ ਨੇ? ਜਦੋਂ ਗੁਰਬਾਣੀ ਦੁਆਰਾ ਜੀਵਨ ਜਾਚ ਪ੍ਰਾਪਤ ਕਰਨਗੇ, ਜਦੋਂ ਗੁਰਬਾਣੀ ਪੜ੍ਹਨਗੇ, ਗੁਰਬਾਣੀ ਸੁਣਨਗੇ, ਗੁਰਬਾਣੀ ਨੂੰ ਵਿਚਾਰਨਗੇ, ਪਤਾ ਲੱਗੇਗਾ ਕਿ ਅਸੀਂ ਕਿਹੜਾ ਕੰਮ ਕਰਨਾ ਤੇ ਕਿਹੜਾ ਨਹੀਂ ਕਰਨਾ। ਖਾਲਸਾ ਜੀ ਗੁਰਬਾਣੀ ਦੀ ਜਿਹੜੀ ਕਥਾ ਹੈ ਇਹ ਸਾਨੂੰ ਦੱਸਦੀ ਹੈ ਕਿ ਅਸੀਂ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ। ਗੁਰਬਾਣੀ ਦੀ ਵਿਚਾਰ ਚੋਂ ਹੀ ਸਾਰਾ ਗਿਆਨ ਪ੍ਰਾਪਤ ਹੁੰਦਾ। ਇਸੇ ਕਰਕੇ ਮਹਾਰਾਜ ਜੀ ਦਾ ਹੁਕਮ ਹੈ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੀ ਵਿਚਾਰ। ਜਦੋਂ ਤੱਕ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ ਉਦੋਂ ਤੱਕ ਮੁਕਤੀ ਦਾ ਨਹੀਂ ਪਤਾ ਲੱਗ ਸਕਦਾ ਕਿ ਮੁਕਤੀ ਕੀ ਹੈ। ਮੁਕਤੀ ਦਾ ਗਿਆਨ ਜਿਹੜਾ ਹੈ ਉਹ ਗੁਰਬਾਣੀ ਦੇ ਵਿਚਾਰ ਚੋਂ ਪ੍ਰਾਪਤ ਹੋਣਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਵੀ ਗੁਰਬਾਣੀ ਪੜ੍ਹਨੀ ਹੈ ਮਨ ਰੁਚੋ ਕਨੇਰੋ, ਔਰ ਆਪਣੇ ਮਨ ਦੀ ਰੁਚੀ ਦੇ ਨਾਲ ਚਾਓ ਦੇ ਨਾਲ ਗੁਰਬਾਣੀ ਪੜ੍ਹਨੀ, ਬੱਧੇ ਰੁੱਧੇ ਨਹੀਂ। ਜਿਹੜਾ ਬੱਧਾ ਰੁੱਧਾ ਪੜ੍ਹਦਾ ਉਹਦੇ ਬਾਰੇ ਵੀ ਗੁਰਬਾਣੀ ਚ ਬਚਨ ਆਉਂਦੇ ਨੇ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀਆ ਨਾਨਕ ਕਾਰਜ ਸਾਰ। ਜਿਹੜਾ ਖੁਸ਼ੀ ਦੇ ਨਾਲ ਕੰਮ ਕੀਤਾ ਜਾਵੇ, ਸੇਤੀ ਖੁਸ਼ੀ ਸਵਾਰੀਆ ਦਾ ਮਤਲਬ ਹੁੰਦਾ ਖੁਸ਼ੀ ਨਾਲ ਜਿਹੜਾ ਕੰਮ ਕੀਤਾ ਜਾਏ ਉਹ ਸਾਰੇ ਕੰਮਾਂ ਚੋਂ ਸ੍ਰੇਸ਼ਟ ਕੰਮ ਹੈ। ਜਿਹੜਾ ਬੱਧਾ ਚੱਟੀ ਕੀਤਾ ਜਾਏ ਵੀ ਹਾਂ ਖਾਨਾ ਪੂਰਤੀ ਕਰਨੀ ਹੈ, ਉਹ ਜਿਹੜੀ ਖਾਨਾ ਪੂਰਤੀ ਵਾਲਾ ਕੰਮ ਹੈ ਨਾ ਖਾਲਸਾ ਜੀ, ਉਹ ਬੱਧਾ ਚੱਟੀ ਹੈ, ਉਹ ਨਾ ਕੋਈ ਗੁਣ ਹੈ ਤੇ ਨਾ ਉਪਕਾਰ ਹੈ, ਜਿਹਾ ਕੀਤਾ ਜਿਹਾ ਨਾ ਕੀਤਾ ਇੱਕੋ ਜਿਹੀ ਹੈ। ਇਸ ਕਰਕੇ ਜਿਹੜਾ ਵੀ ਕੰਮ ਕਰਨਾ, ਭਾਵੇਂ ਉਹ ਤੁਸੀਂ ਸੰਗਤ ਕਰਨ ਦਾ ਕੰਮ ਕਰਨਾ, ਕਥਾ ਸੁਣਨੀ ਹੈ, ਕੀਰਤਨ ਸੁਣਨਾ, ਬਾਣੀ ਪੜ੍ਹਨੀ ਹੈ, ਨਿਤਨੇਮ ਕਰਨਾ, ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਉਹ ਬੱਧੇ ਰੁੱਧੇ ਨਾ ਕਰੋ, ਚਾਓ ਨਾਲ ਕਰੋ, ਖੁਸ਼ੀ ਦੇ ਨਾਲ ਕਰੋ, ਆਪਣੇ ਅੰਦਰ ਦੇ ਹੁਮਾ ਨਾਲ ਕਰੋ। ਜਿਹੜਾ ਕੰਮ ਤੁਸੀਂ ਆਪਣੇ ਅੰਦਰ ਦੇ ਹੁਮਾ ਨਾਲ ਚਾਓ ਨਾਲ ਕਰੋਗੇ ਖਾਲਸਾ ਜੀ, ਉਹ ਭਗਤੀ ਬਣ ਜਾਂਦਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਕੰਮ ਭਗਤੀ ਬਣਦਾ ਹੈ। ਜਿਹੜਾ ਬੱਧਾ ਚੱਟੀ ਹੋਵੇ ਉਹ ਤਾਂ ਫਿਰ ਨਾ ਗੁਣ ਨਾ ਉਪਕਾਰ। ਹੁਣ ਬੱਧਾ ਚੱਟੀ ਤਾਂ ਸਾਡੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਬੱਧਾ ਚੱਟੀ ਕਰਦੇ ਨੇ, ਵੀ ਵੇਖਾ ਵੇਖੀ ਖਾਨਾ ਪੂਰਤੀ ਵੀ ਚਲੋ ਛੇਤੀ ਛੇਤੀ ਇੱਕ ਪਾਠ ਕਰਨਾ ਕਰ ਲਈਏ ਨਿਬੇੜ ਦਈਏ, ਛੇਤੀ ਛੇਤੀ ਇੱਕ ਪਾਠ ਹੋਰ ਕਰ ਲਈਏ ਵੀ ਨਿਬੇੜ ਦਈਏ। ਜੇ ਇੱਕੋ ਪਾਠ ਹੀ ਤੁਸੀਂ ਚਾਓ ਨਾਲ ਕਰ ਲਓ, ਵਿਚਾਰ ਵਿਚਾਰ ਕੇ ਚਾਓ ਦੇ ਨਾਲ ਭਾਵਨਾ ਦੇ ਨਾਲ, ਤੇ ਉਹਦੇ ਵਿੱਚੋਂ ਵੀ ਰਸ ਓਨਾ ਹੀ ਲੈ ਸਕਦੇ ਹੋ। ਬੱਧਾ ਚੱਟੀ ਨਹੀਂ ਹੋਣੀ ਚਾਹੀਦੀ। ਤੋ ਮਹਾਰਾਜ ਜੀ ਕਹਿੰਦੇ ਭਾਈ ਰੁਚੀ ਦੇ ਨਾਲ ਚਾਓ ਦੇ ਨਾਲ ਗੁਰਬਾਣੀ ਪੜੋ।
ਸੁੱਖ ਨਚੜ ਹੈ ਤਾਪ,
ਸੁਖੀ ਹੋ ਜਾਓਗੇ ਤੁਸੀਂ। ਪਾਤਸ਼ਾਹ ਕਹਿੰਦੇ ਮੁੜ ਕੇ ਤੁਹਾਨੂੰ ਤਾਪ ਨਹੀਂ ਚੜੇਗਾ।
ਨਾਚ ਹੋਏਗੇ ਸੋਗ ਸੰਤਾਪ,
ਕੱਲਾ ਸਰੀਰ ਦਾ ਹੀ ਤਾਪ ਨਹੀਂ। ਮਹਾਰਾਜ ਜੀ ਕਹਿੰਦੇ ਤੁਹਾਡੇ ਜਿੰਨੇ ਸੋਗ ਜਿੰਨੇ ਦੁੱਖ ਜਿੰਨੇ ਸੰਤਾਪ ਨੇ ਉਹ ਸਾਰੇ ਦੂਰ ਹੋ ਜਾਣਗੇ, ਕਿਉਂਕਿ ਗੁਰਬਾਣੀ ਹੈ ਹੀ ਐਸੀ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਹ ਬਾਣੀ ਨੂੰ ਸੁਣ ਕੇ ਪੜ੍ਹ ਕੇ ਦੁੱਖਾਂ ਰੋਗਾਂ ਸੋਗਾਂ ਦਾ ਨਿਵਾਰਨ ਹੋ ਜਾਏਗਾ, ਤੁਹਾਡੇ ਸਾਰੇ ਰੋਗ ਸੋਗ ਮਿਟ ਜਾਣਗੇ।
ਧਰ ਕਰ ਤਰਾ ਸਕਲ ਨੇ ਮਾਨੇ।
ਖਾਲਸਾ ਜੀ ਭਗਤੀ ਵੀ ਡਰ ਨਾਲ ਹੀ ਹੁੰਦੀ ਹੈ ਨਾ, ਡਰ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਜਦੋਂ ਸਤਿਗੁਰਾਂ ਨੇ ਡਰ ਦਿੱਤਾ ਨਾ ਵੀ ਇਹ ਤਾਪ ਦੂਰ ਹੋ ਜਾਏਗਾ ਤੁਹਾਡਾ, ਹੁਣ ਬੁਖਾਰ ਦਾ ਸਾਰਿਆਂ ਨੂੰ ਡਰ ਸੀ, ਹੁਣ ਇਹ ਤਰਾਸ ਕਰਕੇ ਵੀ ਇਹ ਬੁਖਾਰ ਕਿਤੇ ਸਾਨੂੰ ਨਾ ਚੜ ਜਾਏ, ਉਸ ਡਰ ਕਰਕੇ ਭਗਤੀ ਚ ਲੱਗ ਗਏ ਸਾਰੇ। ਇੱਕ ਭਗਤੀ ਪਾਓ ਬਿਨ ਭਗਤ ਨਾ ਹੋਏ ਤੇਰੀ, ਭੈ ਬਿਨਾਂ ਭਗਤੀ ਜਿਹੜੀ ਹੈ, ਡਰ ਤੋਂ ਬਿਨਾਂ ਜਿਹੜੀ ਭਗਤੀ ਆ ਉਹ ਨਹੀਂ ਉਪਜਦੀ, ਭੈ ਤੋਂ ਭਗਤੀ ਉਪਜਦੀ ਹੈ, ਭੈ ਤੋਂ ਹੀ ਪਾਓ ਉਪਜਦਾ ਹੈ, ਪਾਓ ਤੋਂ ਭਗਤੀ ਉਪਜਦੀ ਹੈ। ਇਸ ਕਰਕੇ ਖਾਲਸਾ ਜੀ ਹੁਣ ਇਹ ਜਿੰਨੇ ਸਨ ਇਹ ਡਰ ਦੇ ਨਾਲ ਹੀ ਭੈ ਦੇ ਨਾਲ ਹੀ ਇਸ ਪਾਸੇ ਲੱਗ ਗਏ, ਸਾਰਿਆਂ ਨੇ ਸਤਿਗੁਰਾਂ ਦੇ ਬਚਨ ਮੰਨ ਲਏ।
ਕਹੀ ਗੁਰੂ ਜਿਮ ਸਭ ਤੇ ਮਿਠਾਨੇ,
ਸਤਿਗੁਰੂ ਜੀ ਨੇ ਕਿਹਾ ਸੀ ਉਸੇ ਤਰ੍ਹਾਂ ਸਭ ਨੇ ਸਤ ਕਰਕੇ ਭਲਾ ਕਰਕੇ ਮਹਾਰਾਜ ਜੀ ਦਾ ਇਹ ਬਚਨ ਮੰਨਿਆ ਹੈ।
ਦਇਆ ਧਰਮੇ ਵਾਲ ਪਟਬੋ ਬਾਨੇ,
ਹੁਣ ਸਾਰੇ ਦਇਆ ਦੀ ਬਿਰਤੀ ਵਿੱਚ ਲੱਗ ਗਏ, ਧਰਮ ਦੀ ਬਿਰਤੀ ਵਿੱਚ ਲੱਗ ਗਏ, ਸਭ ਦੇ ਅੰਦਰ ਦਇਆ ਧਰਮ ਸੰਤੋਖ ਸਬਰ ਦੀਆਂ ਬਿਰਤੀਆਂ ਜਦੋਂ ਗੁਰਬਾਣੀ ਪੜ੍ਹਨ ਲੱਗੇ ਤੇ ਗੁਰਬਾਣੀ ਦੇ ਨਾਲ ਆਪੇ ਹੀ ਸ਼ੁਭ ਗੁਣ ਆ ਜਾਂਦੇ ਨੇ। ਖਾਲਸਾ ਜੀ ਜਿਵੇਂ ਜਿਵੇਂ ਅਸੀਂ ਗੁਰਬਾਣੀ ਦਾ ਅਭਿਆਸ ਕਰਦੇ ਹਾਂ ਤੇ ਗੁਰਬਾਣੀ ਦੀ ਕਮਾਈ ਕਰਦਿਆਂ ਕਰਦਿਆਂ ਸ਼ੁਭ ਗੁਣ ਆਪਣੇ ਆਪ, ਕਈ ਕਹਿੰਦੇ ਜੀ ਪਹਿਲਾਂ ਸ਼ੁਭ ਗੁਣ ਧਾਰੋ ਫਿਰ ਬਾਣੀ ਪੜ੍ਹੋ, ਐਸਾ ਨਹੀਂ ਹੈ। ਪਹਿਲਾਂ ਗੁਰਬਾਣੀ ਪੜ੍ਹੋਗੇ ਫਿਰ ਤੁਹਾਡੇ ਅੰਦਰ ਸ਼ੁਭ ਗੁਣ ਆਉਣਗੇ, ਗੁਰਬਾਣੀ ਪੜ੍ਹ ਕੇ ਸ਼ੁਭ ਗੁਣਾਂ ਦਾ ਪ੍ਰਵੇਸ਼ ਹੋਵੇਗਾ। ਗੁਰਬਾਣੀ ਬੀਜ ਹੈ ਸਾਰੇ ਸ਼ੁਭ ਗੁਣਾਂ ਦੀ, ਬੀਜ ਚੋਂ ਦਰਖਤ ਪੈਦਾ ਹੁੰਦਾ ਹੈ, ਗੁਰਬਾਣੀ ਦੇ ਵਿੱਚੋਂ ਸਾਰੇ ਸ਼ੁਭ ਗੁਣ ਪੈਦਾ ਹੋਣੇ ਨੇ। ਤੋ ਕਹਿੰਦੇ ਇਹਨਾਂ ਅੰਦਰ ਦਇਆ ਵੀ ਪੈਦਾ ਹੋ ਗਈ, ਧਰਮ ਵੀ ਪੈਦਾ ਹੋ ਗਿਆ, ਸਬਰ ਤੇ ਸੰਤੋਖ ਵੀ ਗੁਰਬਾਣੀ ਨਾਲ ਪੈਦਾ ਹੋ ਗਿਆ।
ਪਟਬੋ ਬਾਨੇ ਸਿੱਖੀ ਪਸਰੀ ਦੇਸ਼ ਮਾਨੇ,
ਗੁਰਬਾਣੀ ਪੜ੍ਹਦੇ ਨੇ ਸਾਰੇ ਇਲਾਕੇ ਵਿੱਚ ਸਿੱਖੀ ਪਸਰ ਗਈ, ਸਾਰੇ ਜੰਗਲ ਦੇ ਇਲਾਕੇ ਚ ਮਾਲਵੇ ਦਾ, ਹੁਣ ਮਾਲਵਾ ਕਹਿੰਦੇ ਆ, ਪਹਿਲਾਂ ਜੰਗਲ ਦਾ ਇਲਾਕਾ ਸੀ, ਸਾਰੇ ਜੰਗਲ ਦੇ ਇਲਾਕੇ ਦੇ ਵਿੱਚ ਸਤਿਗੁਰਾਂ ਦੀ ਸਿੱਖੀ ਪਸਰ ਗਈ।
ਹੁਣ ਸਰਹੰਦ ਕੋ ਸੂਬੇ ਜਾਨ,
ਫਿਰ ਜਿਹੜਾ ਸਰਹੰਦ ਦਾ ਸੂਬੇਦਾਰ ਸੀ, ਉਹ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ, ਉਹਨੂੰ ਪਤਾ ਸੀ ਕਿ ਸਤਿਗੁਰੂ ਜੀ ਇਸ ਵੇਲੇ ਦਮਦਮਾ ਸਾਹਿਬ ਨੇ, ਉਹਦੇ ਮਨ ਚ ਬੜੀ ਭਾਰੀ ਈਰਖਾ ਸੀ ਸਤਿਗੁਰਾਂ ਪ੍ਰਤੀ। ਉਹਨੂੰ ਆਪਣਾ ਪਾਪ ਵੀ ਸਤਾਉਂਦਾ ਸੀ ਵੀ ਮੈਂ ਗੁਰੂ ਸਾਹਿਬ ਦੇ ਬੱਚੇ ਸ਼ਹੀਦ ਕੀਤੇ ਨੇ, ਤੇ ਕਿਤੇ ਐਸਾ ਨਾ ਹੋਵੇ ਕਿ ਗੁਰੂ ਸਾਹਿਬ ਜੀ ਮੇਰੇ ਤੋਂ ਬਦਲਾ ਲੈਣ। ਇਸ ਕਰਕੇ ਉਹਨੂੰ ਇਹ ਪਾਪ ਖੜਕਦਾ ਰਹਿੰਦਾ ਸੀ ਕਿ ਗੁਰੂ ਸਾਹਿਬ ਮੇਰੇ ਤੇ ਹਮਲਾ ਕਰਨ, ਮੈਂ ਪਹਿਲਾਂ ਉਹਨਾਂ ਨੂੰ ਖਤਮ ਕਰ ਦਿਆਂ।
ਗੁਰੂ ਟਿਕੇ ਤੇ ਦੁਖੀ ਮਾਨ,
ਬੜਾ ਦੁਖੀ ਹੈ ਵਜ਼ੀਰ ਖਾਂ ਆਪਣੇ ਮਨ ਵਿੱਚ ਕਿ ਗੁਰੂ ਜੀ ਮੇਰੇ ਨੇੜੇ ਹੀ ਦਮਦਮਾ ਸਾਹਿਬ ਮਾਲਵੇ ਦੇ ਜੰਗਲ ਦੇ ਇਲਾਕੇ ਚ ਟਿਕੇ ਹੋਏ ਨੇ।
ਲਿਖਿਓ ਪੱਤਰ ਨਿਜ ਜੋਰ ਜਨਾਇਓ, ਡੱਲੇ ਕੇ ਸਮੀਪ ਪਹੁੰਚਾਇਓ।
ਵਜ਼ੀਰ ਖਾਂ ਨੇ ਆਪਣੀ ਇੱਕ ਚਿੱਠੀ ਲਿਖੀ, ਉਹਦੇ ਵਿੱਚ ਉਹਨੇ ਆਪਣੀ ਪੂਰੀ ਧਮਕੀ ਦਿੱਤੀ, ਪੂਰਾ ਜ਼ੋਰ ਜਣਾਇਆ, ਆਪਣਾ ਪੂਰੀ ਸੂਬੇਦਾਰੀ ਵਿਖਾਈ ਵੀ ਮੈਂ ਵੀ ਇਲਾਕੇ ਦਾ ਸੂਬੇਦਾਰ ਹਾਂ। ਤੇ ਚਿੱਠੀ ਦੇ ਵਿੱਚ ਡੱਲੇ ਨੂੰ ਧਮਕੀਆਂ ਦਿੱਤੀਆਂ, ਡੱਲੇ ਨੂੰ ਡਰਾਵਾ ਦੇ ਕੇ ਚਿੱਠੀ ਲਿਖ ਕੇ ਭੇਜੀ।
ਗਇਓ ਦੁਰਗ ਮਹਿਲੇ ਕਰ ਸੋਏ,
ਵਜ਼ੀਰ ਖਾਂ ਦੀ ਚਿੱਠੀ ਲੈ ਕੇ ਸੂਬੇ ਸਰਹੰਦ ਦੀ ਇੱਕ ਨੌਕਰ ਡੱਲੇ ਦੇ ਕੋਲ ਕਿਲੇ ਦੇ ਵਿੱਚ ਪਹੁੰਚਿਆ।
ਸਤਿਗੁਰ ਕੋ ਸੁਧ ਤਿਸ ਕੀ ਹੋਏ,
ਸਤਿਗੁਰੂ ਜੀ ਨੂੰ ਪਤਾ ਲੱਗਾ ਕਿ ਵਜ਼ੀਰ ਖਾਂ ਨੇ ਡੱਲੇ ਨੂੰ ਚਿੱਠੀ ਲਿਖ ਕੇ ਭੇਜੀ ਹੈ।
ਇੱਕ ਸਿੱਖ ਕੋ ਤਵੈ ਪਠਾਇਓ,
ਮਹਾਰਾਜ ਜੀ ਨੇ ਆਪਣਾ ਇੱਕ ਸਿੱਖ ਭੇਜ ਦਿੱਤਾ ਕਿ ਜਾ ਕੇ ਤੂੰ ਵੇਖਣਾ ਕਰ।
ਗੁਪਤ ਰਹੋ ਸੁਨ ਕਹਾ ਪਠਾਇਓ,
ਨੇ ਸਿੱਖ ਨੂੰ ਕਿਹਾ ਵੀ ਤੂੰ ਲੁਕ ਕੇ ਖਲੋ ਕੇ ਸੁਣੀ ਕਿ ਡੱਲਾ ਚਿੱਠੀ ਪੜ੍ਹ ਕੇ ਕੀ ਰਿਐਕਸ਼ਨ ਕਰਦਾ, ਚਿੱਠੀ ਪੜ੍ਹ ਕੇ ਅੱਗੋਂ ਕੀ ਜਵਾਬ ਦਿੰਦਾ, ਕਿੱਦਾਂ ਦੇ ਬੋਲ ਬੋਲਦਾ, ਉਹਦੀ ਕਿੱਦਾਂ ਦੀ ਬਿਰਤੀ ਹੈ, ਉਹ ਚਿੱਠੀ ਪੜ੍ਹ ਕੇ ਸੂਬੇ ਸਰਹੰਦ ਵਜ਼ੀਰ ਖਾਂ ਦੀ ਕੀ ਜਵਾਬ ਦਿੰਦਾ, ਤੂੰ ਉਹ ਸੁਣ ਕੇ ਆਉਣਾ, ਪਰ ਤੇਰਾ ਪਤਾ ਨਾ ਲੱਗੇ ਵੀ ਤੂੰ ਖੜੋਤਾ ਉੱਥੇ, ਗੁਪਤ ਦੇ ਰੂਪ ਦੇ ਵਿੱਚ ਜਾ ਕੇ ਖਲੋ ਕੇ ਤੂੰ ਸੁਣ ਕੇ ਆਉਣਾ ਹੈ।
ਸੁਣ ਕੇ ਡੱਲਾ ਤਬ ਕਿਆ ਕਹੇ, ਨਹੀਂ ਡਰੇ ਕਿ ਡਰਪਤ ਐ।
ਵਜ਼ੀਰ ਖਾਂ ਦੀ ਚਿੱਠੀ ਜਦੋਂ ਡੱਲਾ ਪੜੇਗਾ, ਤੂੰ ਉੱਥੇ ਖਲੋ ਕੇ ਲਾਗੇ ਗੁਪਤ ਹੋ ਕੇ ਸੁਣੀ ਕਿ ਡੱਲਾ ਡਰਦਾ ਜਾਂ ਨਹੀਂ ਡਰਦਾ, ਵਜ਼ੀਰ ਖਾਂ ਦੀ ਚਿੱਠੀ ਪੜ੍ਹ ਕੇ ਡੱਲਾ ਡਰਦਾ ਜਾਂ ਨਹੀਂ ਡਰਦਾ, ਤੇ ਕੀ ਜਵਾਬ ਦਿੰਦਾ, ਕੀ ਬੋਲਦਾ ਡੱਲਾ ਵਜ਼ੀਰ ਖਾਂ ਨੂੰ, ਜਵਾਬ ਕੀ ਲਿਖ ਕੇ ਭੇਜਦਾ, ਇਹ ਸਾਰੀ ਗੱਲ ਤੂੰ ਸੁਣ ਕੇ ਆ ਕੇ ਮੈਨੂੰ ਦੱਸਣੀ ਹੈ।
ਅੰਤਰ ਇਤੁਤ ਸਿੱਖ ਵਿਚਰੰਤਾ,
ਜਿੱਦਾਂ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਭੇਜ ਦਿੱਤਾ, ਉਹ ਸਿੱਖ ਅੰਦਰ ਚਲਾ ਗਿਆ ਕਿਲੇ ਵਿੱਚ ਇੱਧਰ ਉੱਧਰ ਵਿਚਰਨ ਲੱਗਾ।
ਡੱਲਾ ਕਾਗਜ਼ ਤੁਰਕ ਸੁਨੰਤਾ,
ਇੱਧਰ ਡੱਲੇ ਨੇ ਆਖਿਆ ਵੀ ਪੜ੍ਹੋ ਕਾਗਜ਼ ਜਿਹੜਾ ਲਿਖ ਕੇ ਭੇਜਿਆ ਵਜ਼ੀਰ ਖਾਂ ਨੇ, ਪੜ੍ਹ ਕੇ ਸੁਣਾਓ ਕੀ ਲਿਖ ਕੇ ਭੇਜਿਆ ਹੈ।
ਕਿਉਂ ਨਿਜ ਬੁਰਾ ਕਰਨ ਅਬਲਾਖਾ,
ਚਿੱਠੀ ਵਿੱਚ ਲਿਖਿਆ ਸੀ ਵਜ਼ੀਰ ਖਾਂ ਨੇ ਡੱਲਿਆ, ਤੂੰ ਕਿਉਂ ਆਪਣਾ ਬੁਰਾ ਕਰਨਾ ਚਾਹੁੰਦਾ, ਤੂੰ ਕਿਉਂ ਆਪਣੀ ਦੁਸ਼ਮਣ ਜ਼ਿੰਦਗੀ ਦਾ ਦੁਸ਼ਮਣ ਬਣਿਆ ਹੋਇਆ ਹੈ।
ਬਾਦਸ਼ਾਹ ਰਿਪ ਗੁਰ ਢਿੱਗ ਰਾਖਾ,
ਬਾਦਸ਼ਾਹ ਔਰੰਗਜ਼ੇਬ ਦਾ ਦੁਸ਼ਮਣ ਹੈ ਗੁਰੂ, ਤੇ ਤੂੰ ਉਸ ਗੁਰੂ ਨੂੰ ਆਪਣੇ ਕੋਲ ਰੱਖਿਆ ਹੋਇਆ ਹੈ।
ਅਬ ਵੀ ਕਰਿਓ ਜੇ ਚੈ ਭਲੇ ਆਏ, ਹਮਕੋ ਗੁਰੂ ਦਿਓ ਪਕੜਾਏ।
ਹਾਲੇ ਵੀ ਜੇ ਤੂੰ ਭਲਿਆਈ ਕਰਨਾ ਚਾਹੁੰਦਾ ਤੇ ਫਿਰ ਗੁਰੂ ਜੀ ਨੂੰ ਫੜ ਕੇ ਮੇਰੇ ਹਵਾਲੇ ਕਰ ਦੇ। ਜੇ ਤੂੰ ਆਪਣਾ ਭਲਾ ਚਾਹੁੰਦਾ, ਜੇ ਤੂੰ ਚਾਹੁੰਦਾ ਤੇਰਾ ਬੁਰਾ ਨਾ ਹੋਵੇ, ਤੇ ਤੂੰ ਗੁਰੂ ਜੀ ਨੂੰ ਪਕੜ ਕੇ ਮੇਰੇ ਹਵਾਲੇ ਕਰ ਦੇ।
ਐਨ ਕਨੇਰੀ ਦੇ ਤੂੰ ਬਿਠਾਏ,
ਨਹੀਂ ਤਾਂ ਮੈਂ ਆਪਣੀ ਬਹੁਤੀ ਸਾਰੀ ਸੈਨਾ ਫੌਜਾਂ ਤੇਰੇ ਦੇਸ਼ ਵਿੱਚ ਭੇਜਾਂਗਾ।
ਦਿਲ ਕਰ ਤਿਸ ਕੋ ਦਿਓ ਗਾਏ,
ਫਿਰ ਮੈਂ ਫੌਜ ਭੇਜਾਂਗਾ, ਜੇ ਤੂੰ ਨਹੀਂ ਪਕੜ ਕੇ ਲਿਆ ਕੇ ਦੇ ਸਕਦਾ ਤੇ ਫੌਜ ਭੇਜਦਾ, ਤੂੰ ਮੇਰੀ ਫੌਜ ਦੀ ਮਦਦ ਕਰੀ ਔਰ ਗੁਰੂ ਜੀ ਨੂੰ ਪਕੜਾ ਕੇ ਮੇਰੀ ਫੌਜ ਦੇ ਹਵਾਲੇ ਕਰ ਦੇਈ।
ਨਾ ਤਾਂ ਤੁਝ ਕੋ ਦੇ ਬੜੀ ਸਜ਼ਾਏ,
ਨਹੀਂ ਤਾਂ ਤੈਨੂੰ ਬੜੀ ਭਾਰੀ ਸਜ਼ਾ ਦੇਵਾਂਗੇ, ਬਹੁਤ ਡਾਢੀ ਸਜ਼ਾ ਦੇਵਾਂਗੇ।
ਸਬੇ ਦੇ ਨਹੀਂ ਸਥਾਏ,
ਇਸ ਦੇਸ਼ ਵਿੱਚ, ਇਸ ਇਲਾਕੇ ਵਿੱਚ तलवंडी साहब ओदे विच तेनू रहण नहीं देवांगा।
लूटां ग्राम उजाड़न करे
सारा पिंड लुट लवांगा, इलाका लुट लवांगा, तेरे पिंड उजाड़ के थे बना देवांगा।
आए अचानक सब को धरे
अचानक आके मेरिया फौजां तेनू सारिया दे पकड़ लैण गियां।
सुन डल्ले उत्तर लिखवायो हम नहीं डरे जे चैत डरायो।
डल्ले ने जवाब दिता उत्तर लिखाया वजीर खां नू, वजीर खां तेरे डराया असी नहीं डरन वाले। इस गलो मालवे दे इलाके दलेर बड़े न मलवई, इन्हां अंदर दलेरी दी बड़ी विरती है। तदे ते कलगीधर पातशाह जी महाराज जी ने जफरनामे च भी लिख के भेजा औरंगजेब नू कि हमें कौम बैराड़ हुक्मे मरास, इन्हां अंदर दलेरी है। तो महाराज सच्चे पातशाह जी नू डल्ला लिख के भेज रहा वजीर खां नू, ते ओ जिहड़ा सिख महाराज जी ने भेजा सी ओ भी उत्थे सुन रहा। डल्ले ने जवाब दिता हम ना डरें जे चैत डरायो। कहिंदा जे तू डराना चाहुंदा ते तेरे डराया असी डरन वालिया चो नहीं।
भेजे दल तिसके संग लड़ै,
जे तू फौज भेजेगा ते असी केड़ा चूड़ियां पाईयां ने हत्थां च। जे तू दल भेजेगा फौज भेजेगा ते असी भी अगे लड़न नू तैयार बैठे हां।
मार लूटे आ गए चल परै,
तेरियां फौजां नू मार के लुट के इथों होर अगे नू चले जांगे। साडा की है इथे नहीं ते अगे होर चले जावांगे।
निर्जल बन मैं बस मैं तेरो सिर के साथ गुरु है मेरो।
निर्जल जगह जिथे पानी ना होवे जंगल बिया बान विच असी जा बसांगे। ते एक गल सुन ला वजीर खां, सतगुरु जी मेरे सिर दे नाल ने, सतगुरां नू पकड़न वास्ते पहला तेनू मेरा सिर कटना पवेगा। सतगुरु जी मेरे सिर दे नाल ने, ते जे सतगुरां नू तू फड़ना ते सतगुरां नू पकड़न वास्ते पहला मेरा सिर वढ़ना पवेगा।
किस बिद गहे नगे बेदे, इस
प्रकार नाल ना असी आप पकड़ांगे ते ना ही तेरिया फौजां नू पकड़न देंगे।
निज प्राणन के संग रखे,
सतगुरां नू अपने प्राणा दे नाल रखांगे असी, अपने प्राणा तो जिंदगी तो भी ज्यादा प्यारे करके रखांगे।
इम उत्तर डल्ले लिखवायो,
इदां दा जवाब डल्ले ने लखवा के वजीर खां कोल भेजिया है।
सम्मुख वजीदे तुरत बटायो,
तुरत फुरत उसे वेले वजीदे नू इह चिट्ठी इह जवाब डल्ले ने बड़ी खड़कमी आवाज दे विच निडरता दे नाल ही जवाब भेजिया है।
सगरी बात दोन दिश केरे सिख ने सुनी भले तिस बेरे।
जिहड़ा ओ सिख उत्थे खलोता सुन रहा सी दसवें पातशाह दा भेजिया होया, उन्हें दोहां पासयां दीआं गल्लां सुनियां, जो वजीर खां दी चिट्ठी ओह भी सुनी, जो डल्ले ने चिट्ठी लिखवाई अगो जवाब दिता ਉਹ ਵੀ ਸੁਣੀਆਂ। ਦੋਵੇਂ ਪਾਸੇ ਦੀਆਂ ਗੱਲਾਂ ਸਿੱਖ ਨੇ ਸੁਣੀਆਂ ਹਨ।
ਸਤਿਗੁਰ ਗਿਆਨ ਸੁਣਾਏ,
ਉਹ ਸਿੱਖ ਨੇ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਾਰੇ ਬਚਨ ਦੱਸੇ ਨੇ, ਜਿਵੇਂ ਜਿਵੇਂ ਗੱਲਾਂ ਹੋਈਆਂ ਉਹ ਆ ਕੇ ਮਹਾਰਾਜ ਜੀ ਨੂੰ ਦੱਸੀਆਂ ਨੇ।
ਸੁਣ ਕਰ ਖੁਸ਼ੀ ਭਏ ਸੁਖਦਾਏ,
ਕਲਗੀਧਰ ਜੀ ਸੁਣ ਕੇ ਬੜੇ ਖੁਸ਼ ਹੋਏ, ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਕਹਿੰਦੇ ਵਾਕਈ ਇਹ ਸੂਰਮੇ ਨੇ ਬਹਾਦਰ ਹਨ।
ਕੀਤਕ ਦਿਵਸ ਬਤੀਤੇ ਔਰ,
ਇਸੇ ਤਰ੍ਹਾਂ ਕੁਝ ਦਿਨ ਹੋਰ ਦਮਦਮਾ ਸਾਹਿਬ ਬਤੀਤ ਹੋ ਗਏ।
ਸਤਿਗੁਰ ਬਾਸੇ ਤਿਸੀ ਠੌਰ,
ਉਸੇ ਜਗ੍ਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਸਣ ਲੱਗੇ ਨੇ, ਰਹਿਣ ਲੱਗੇ ਨੇ।
ਸੰਗਤ ਦੂਰ ਦੂਰ ਤੇ ਆਵੇ, ਪ੍ਰਭ ਕੋ ਪਾਇਨ ਸੀਸ ਝੁਕਾਵੇ।
ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ, ਆ ਕੇ ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਸੀਸ ਝੁਕਾਉਂਦੇ ਨੇ, ਸਿੱਖ ਨਮਸਕਾਰਾਂ ਕਰਦੇ ਨੇ।
ਹਰ ਭੈਣ ਕੇ ਕੋਰਨ ਲਿਆਏ,
ਅਨੇਕ ਪ੍ਰਕਾਰ ਦੀਆਂ ਭੇਟਾਵਾਂ ਕੋਰਾਂ ਮਹਾਰਾਜ ਜੀ ਦੇ ਚਰਨਾਂ ਚ ਸਿੱਖ ਅਰਪਦੇ ਹਨ।
ਮਨੋ ਕਾਮਨਾ ਆਪਣੀ ਪਾਏ,
ਔਰ ਆਪੋ ਆਪਣੀਆਂ ਮਨੋ ਕਾਮਨਾਵਾਂ ਦੀ ਪੂਰਤੀ ਕਰਦੇ ਹਨ।
ਨਿਸਮੈ ਦਸ ਸਿੰਘਨ ਕੋ ਪਹਿਰਾ,
ਇੱਕ ਦਿਨ ਦੀ ਬਾਤ ਹੈ, ਰਾਤ ਦਾ ਸਮਾਂ ਸੀ ਤੇ ਰਾਤ ਨੂੰ ਦਸ ਸਿੰਘ ਮਹਾਰਾਜ ਜੀ ਦੇ ਪਹਿਰੇ ਤੇ ਖਲੋਤੇ ਸੀ। ਦਸ ਸਿੰਘ ਮਹਾਰਾਜ ਜੀ ਦੇ ਪਹਿਰੇ ਤੇ ਖੜੇ ਸਨ।
ਪਲੰਗ ਨਿਕਟ ਜਾਗੇ ਨਿਤ ਠਹਿਰਾ,
ਸਤਿਗੁਰਾਂ ਦੇ ਪਲੰਗੇ ਦੇ ਨੇੜੇ ਠਹਿਰ ਕੇ ਜਾਗਦੇ ਸਨ।
ਇੱਕ ਦਿਨ ਖੇਡਾ ਪਾਵਨ ਕੀਨ।
ਇੱਕ ਦਿਨ ਕਿਤੇ ਨਗਰ ਦੇ ਵਿੱਚ ਕੋਈ ਮੇਲਾ ਸੀ, ਕੋਈ ਖੇਡ ਪੈਣੀ ਸੀ, ਛਿੱਜ ਪੈਣੀ ਸੀ, ਮੇਲਾ ਸੀ, ਨਾਚ ਤਾਪ ਹੋਣਾ ਸੀ।
ਗਾਵਨ ਨਾਚਨ ਨਰ ਨਾਰੀਨ,
ਉੱਥੇ ਨਰ ਨਾਰੀਆਂ ਦਾ ਕੋਈ ਗਾਉਣਾ ਨੱਚਣਾ ਹੋਣਾ ਸੀ, ਤੋ ਇਸ ਪ੍ਰਕਾਰ ਦਾ ਕੋਈ ਮੇਲਾ ਸੀ ਨਗਰ ਦੇ ਵਿੱਚ।
ਸੋ ਸਿੱਖ ਆਪਸ ਮੈਂ ਨਿੰਦਰਾ ਬਸੀ ਗੁਰੂ ਅਬ
ਦਸ ਸਿੰਘ ਪਹਿਰੇ ਤੇ ਖਲੋਤੇ ਸਨ, ਕਹਿੰਦੇ ਵੀ ਅੱਜ ਆਪਣੇ ਨਗਰ ਦੇ ਵਿੱਚ ਦੂਰ ਥੋੜੇ ਜੇ ਲਾਗੇ ਇੱਕ ਮੇਲਾ ਹੈ ਤੇ ਉੱਥੇ ਗਾਉਣਾ ਨੱਚਣਾ ਹੋਣਾ, ਬੜਾ ਸੋਹਣਾ ਮੇਲਾ ਹੋਣਾ ਤੇ ਸਤਿਗੁਰੂ ਜੀ ਇਸ ਵੇਲੇ ਆਰਾਮ ਕਰ ਰਹੇ ਨੇ ਨਿੰਦਰਾ ਬਸੀ ਨੇ, ਤੇ ਆਪਾਂ ਏਦਾਂ ਕਰੀਏ
ਚਲੋ ਬਿਲੋ ਕਹਿਤਾ ਚਿੰਨ ਆਵੇ,
ਚਲੋ ਚੱਲ ਕੇ ਆਪਾਂ ਮੇਲਾ ਵੇਖ ਆਈਏ ਤੇ ਮੇਲਾ ਵੇਖਦਿਆਂ ਸਾਰ ਛੇਤੀ ਵਾਪਸ ਮੁੜ ਆਵਾਂਗੇ।
ਤਬ ਲੋਕ ਹਾਂ ਬਿਗੜ ਕੁਛ ਜਾਵੇ,
ਉਦੋਂ ਤੱਕ ਕੀ ਵਿਗੜ ਜਾਣਾ, ਸਤਿਗੁਰਾਂ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਹੀ ਆਪਾਂ ਮੁੜਾਵਾਂਗੇ, ਆਪਾਂ ਮੇਲਾ ਹੀ ਆ ਇੱਕ ਛੋਟਾ ਜਿਹਾ ਵੇਖ ਕੇ ਛੇਤੀ ਮੁੜਾਵਾਂਗੇ।
ਸਤਿਗੁਰ ਜਾਗਨ ਤੇ ਪਹਿਲਾਏ ਆਈ ਥਿਰਾਂਗੇ ਇਸੇ ਥਾਏ,
ਸਤਿਗੁਰ ਜੀ ਨੇ ਤਾਂ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠਣਾ ਤੇ ਉਹਨਾਂ ਦੇ ਪਹਿਲਾਂ ਉੱਠਣ ਤੋਂ ਪਹਿਲਾਂ ਪਹਿਲਾਂ ਆਪਾਂ ਇਸ ਜਗ੍ਹਾ ਤੇ ਫੇਰ ਆ ਕੇ ਪਹਿਰੇ ਤੇ ਖਲੋ ਜਾਵਾਂਗੇ, ਫੇਰ ਆ ਕੇ ਪਹਿਰਾ ਦੇਣ ਲੱਗ ਪਵਾਂਗੇ।
ਇਮ ਕਹਿ ਕਰ ਸਿੱਖ ਪੰਚ ਪਧਾਰੇ, ਪੰਚ ਨਾ ਗਏ ਥਿਰੇ ਡਰ ਧਾਰੇ।
ਏਦਾਂ ਕਹਿ ਕੇ ਜਿਹੜੇ ਪੰਜ ਸੀ ਉਹ ਤਾਂ ਚੱਲੇ ਗਏ, ਕਹਿੰਦੇ ਅਸੀਂ ਤਾਂ ਚੱਲੇ ਆ, ਪੰਜ ਨਹੀਂ ਮੰਨੇ। ਕਹਿੰਦੇ ਨਾ ਬਈ, ਜੇ ਕਿਤੇ ਪਿੱਛੋਂ ਸਤਿਗੁਰੂ ਜੀ ਜਾਗ ਪਏ ਤਾਂ ਫਿਰ ਕੀ ਹੋਵੇਗਾ, ਜੇ ਉੱਠ ਗਏ ਤਾਂ ਫਿਰ ਸਤਿਗੁਰੂ ਜੀ ਸਾਨੂੰ ਦੰਡ ਦੇਣਗੇ, ਇਸ ਕਰਕੇ ਪੰਜ ਨਹੀਂ ਗਏ ਤੇ ਪੰਜ ਜਿਹੜੇ ਸਾਨੂੰ ਚਲੇ ਗਏ ਮੇਲਾ ਵੇਖਣ ਵਾਸਤੇ।
ਖੇਡਾ ਕਰਿਓ ਬਿਲੋਕਨ ਜਬੈ,
ਉਹਨਾਂ ਪੰਜਾਂ ਨੇ ਜਾ ਕੇ ਉੱਥੇ ਜਿਹੜਾ ਖੇਡਾ ਹੁੰਦਾ ਸੀ, ਮੇਲਾ ਹੁੰਦਾ ਸੀ, ਉਹ ਵੇਖਿਆ।
ਦਰਤ ਪਰਸਪਰ ਬੋਲੇ ਤਬੈ,
ਪਰ ਮਨ ਦੇ ਵਿੱਚ ਡਰ ਸੀ ਵੀ ਕਿਤੇ ਗੁਰੂ ਜੀ ਨੂੰ ਪਤਾ ਨਾ ਲੱਗ ਜੇ ਪਿੱਛੇ ਵੀ ਅਸੀਂ ਇੱਥੇ ਮੇਲਾ ਵੇਖਦੇ ਹਾਂ, ਖੇਡਾਂ ਵੇਖਦੇ ਹਾਂ, ਕਿਤੇ ਐਸਾ ਨਾ ਹੋਵੇ ਕਿ ਪਿੱਛੇ ਸਤਿਗੁਰੂ ਜੀ ਨੂੰ ਪਤਾ ਲੱਗ ਜਾਏ, ਕਿਤੇ ਗੁਰਦੇਵ ਨੂੰ ਪਤਾ ਲੱਗ ਜਾਏ। ਇਹਦਾ ਆਪਸ ਵਿੱਚ ਡਰ ਨਾਲ ਗੱਲਾਂ ਕਰਦੇ ਨੇ।
ਏਠਾ ਆਏ ਲਿਓ ਕੋ ਕਹਾ, ਸ਼੍ਰੀ ਪ੍ਰਭ ਕੋਪ ਕਰਾਂਗੇ ਤਾਂ।
ਆਪਸ ਵਿੱਚ ਕਹਿੰਦੇ ਆਪਾਂ ਇੱਥੇ ਕੀ ਖੱਟ ਲਿਆ, ਆ ਕੇ ਆ ਕੀ ਵੇਖ ਲਿਆ, ਆ ਨੱਚਣਾ ਟੱਪਣਾ ਹੀ ਵੇਖਣਾ ਸੀ। ਕਹਿੰਦੇ ਆ ਕੀ ਵੇਖ ਲਿਆ ਇੱਥੇ ਆ ਕੇ, ਜੇ ਕਿਤੇ ਗੁਰੂ ਜੀ ਨੂੰ ਪਤਾ ਲੱਗ ਗਿਆ ਗੁਰੂ ਜੀ ਗੁੱਸੇ ਹੋਣਗੇ, ਸਾਡੇ ਤੇ ਕ੍ਰੋਧਿਤ ਹੋਣਗੇ।
ਕਿਉਂ ਨਾ ਹੱਕ ਅਪਰਾਧੀ ਚੀਜੈ,
ਕਿਉਂ ਅਪਰਾਧੀ ਬਣਦੇ ਹੋ, ਕਿਉਂ ਗੁਨਾਹਗਾਰ ਬਣਦੇ ਹੋ।
ਵੀ ਚਲੋ ਨਾ ਬਿਲਮ ਲੱਗੀ ਜੈ,
ਚਲੋ ਚਲੋ ਛੇਤੀ ਵਾਪਸ ਚੱਲੀ, ਆਪਾਂ ਨੀ ਠਹਿਰਦੇ ਇੱਥੇ, ਚਲੋ ਚਲੋ ਛੇਤੀ ਨਾਲ ਪਿੱਛੇ ਵਾਪਸ ਚੱਲੀਏ।
ਬੋਲਤ ਤੂਰਨ ਹਟ ਆਏ,
ਏਦਾਂ ਬੋਲ ਕੇ ਬੜੀ ਛੇਤੀ ਨਾਲ ਵਾਪਸ ਹਟ ਕੇ ਮੁੜ ਆਏ।
ਰਾਸਤ ਖਰੇ ਭਏ ਨਿਜ ਥਾਏ,
ਔਰ ਡਰ ਦੇ ਨਾਲ ਫਿਰ ਉੱਥੇ ਆ ਕੇ ਖਲੋ ਗਏ ਜਿੱਥੇ ਪਹਿਲਾਂ ਖਲੋਤੇ ਸਨ।
ਗੁਰ ਸੇਵਤ ਵੀ ਜਾਗਤ ਸਦਾ,
ਔਰ ਸਤਿਗੁਰੂ ਜੀ ਤਾਂ ਇਹ ਸੋਚਦੇ ਨੇ ਵੀ ਗੁਰੂ ਸਾਹਿਬ ਸੁੱਤੇ ਪਏ ਵੀ ਤਾਂ ਸਦਾ ਜਾਗਦੇ ਨੇ, ਜੇ ਉਹ ਸੁੱਤੇ ਵੀ ਪਏ ਨੇ ਸਰੀਰ ਕਰਕੇ ਪਰ ਉਹ ਫਿਰ ਵੀ ਜਾਗਦੇ ਨੇ, ਉਹ ਤਾਂ ਸਦਾ ਹੀ ਜਾਗਦੇ ਨੇ।
ਭੁੱਲੀ ਮਾਲਣੇ ਸਤਿਗੁਰ ਜਾਗਤਾ ਹੈ ਦੇ, ਗੁਰ ਸੋਵਤ ਵੀ ਜਾਗਤ ਸਦਾ, ਜਿੰਤੇ ਛਿਪ ਹੈ ਬਾਤ ਨਾ ਕਦਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਸਦਾ ਹੀ ਜਾਗਦੇ ਨੇ, ਜੇ ਸੁੱਤੇ ਵੀ ਪਏ ਨੇ ਸਰੀਰ ਕਰਕੇ ਤਾਂ ਵੀ ਜਾਗਦੇ ਨੇ, ਉਹਨਾਂ ਤੋਂ ਤਾਂ ਕੋਈ ਗੱਲ ਛੁਪ ਹੀ ਨਹੀਂ ਸਕਦੀ, ਕੋਈ ਗੱਲ ਲੁਕ ਲੁਕ ਹੀ ਨਹੀਂ ਸਕਦੀ।
ਗਏ ਹੋਤੇ ਸੋ ਡਰ ਧਰ ਥੇਰੇ, ਜੋ ਨਾ ਗਏ ਅਫਸੋਸ ਸੋ ਧਰੇ।
ਜਿਹੜੇ ਤਾਂ ਗਏ ਸੀ ਉਹ ਤਾਂ ਡਰ ਦੇ ਨਾਲ ਵਾਪਸ ਆ ਗਏ, ਡਰ ਦੇ ਨਾਲ ਬੜਾ ਭੈ ਉਹਨਾਂ ਦੇ ਮਨ ਵਿੱਚ ਕਿ ਹਾਏ ਜੇ ਕਿਤੇ ਗੁਰੂ ਜੀ ਨੂੰ ਪਤਾ ਨਾ ਲੱਗ ਜਾਏ, ਤੇ ਜਿਹੜੇ ਨਹੀਂ ਸੀ ਗਏ ਉਹ ਅਫਸੋਸ ਕਰਦੇ ਨੇ ਵੀ ਇਹ ਮੇਲਾ ਵੇਖ ਆਏ ਨੇ, ਅਸੀਂ ਵੀ ਵੇਖ ਆਉਂਦੇ ਤੇ ਚੰਗਾ ਹੀ ਸੀ, ਕਿਹੜਾ ਗੁਰੂ ਜੀ ਕਿਹੜਾ ਉੱਠੇ ਨੇ ਪਤਾ ਕਿਹੜਾ ਲੱਗਾ, ਉਹ ਵੀ ਤਾਂ ਆ ਹੀ ਗਏ ਨੇ ਵਾਪਸ, ਅਸੀਂ ਵੀ ਮੇਲਾ ਵੇਖ ਕੇ ਆ ਹੀ ਜਾਣਾ ਸੀ ਤੇ ਅਸੀਂ ਵੀ ਵੇਖ ਹੀ ਆਉਂਦੇ ਤੇ ਚੰਗੀ ਗੱਲ ਸੀ, ਉਹ ਅਫਸੋਸ ਕਰ ਰਹੇ ਹਨ।
ਆਏ ਗਏ ਜਿਮ ਅਬੈ,
ਆ ਵੇਖ ਕੇ ਆ ਗਏ ਨੇ ਵਾਪਸ,
ਜਾਤ ਬਿਲੋਕਤ ਤਵੈ,
ਅਸੀਂ ਵੀ ਇਸੇ ਤਰ੍ਹਾਂ ਜਾ ਕੇ ਵੇਖ ਕੇ ਵਾਪਸ ਮੁੜ ਆਉਣਾ ਸੀ।
ਥਿਰੇ ਰਹੇ ਕਿਆ ਤੁਮਨੇ ਪਾਇਓ,
ਆਪਸ ਚ ਗੱਲਾਂ ਕਰਦੇ ਕਹਿੰਦੇ ਇੱਥੇ ਖਲੋ ਕੇ ਕੀ ਪਾ ਲਿਆ ਤੁਸੀਂ, ਜਿਹੜੇ ਉੱਥੇ ਗਏ ਸੀ ਉਹ ਕਹਿੰਦੇ ਇੱਥੇ ਆ ਕੇ ਕੀ ਲੈ ਲਿਆ ਤੁਸੀਂ ਮੇਲਾ ਵੇਖ ਕੇ, ਜਿਹੜੇ ਪਹਿਰੇ ਤੇ ਖਲੋਤੇ ਨੇ ਕਹਿੰਦੇ ਇੱਥੇ ਖਲੋ ਕੇ ਕੀ ਲੈ ਲਿਆ ਤੁਸੀਂ, ਆਪਾਂ ਮੇਲਾ ਵੇਖ ਹੀ ਆਉਣਾ ਸੀ, ਉਹ ਵੀ ਤਾਂ ਵੇਖ ਹੀ ਆਏ ਨੇ,
ਦਿਖੇ ਤਮਾਸ਼ਾ ਬਾਦ ਗਵਾਇਓ,
ਕਹਿੰਦੇ ਏਡਾ ਵਧੀਆ ਤਮਾਸ਼ਾ ਹੋਣਾ ਸੀ ਉੱਥੇ ਤੇ ਆਪਾਂ ਉਹ ਤਮਾਸ਼ਾ ਬਾਦ ਹੀ ਗਵਾ ਦਿੱਤਾ, ਵੇਖ ਨੀ ਸਕੇ।
ਗੁਰ ਤੋਂ ਸਬਤਰੇ ਆ ਬਤਾਏ ਇਮ ਪੰਚੋ ਨਿਜ ਚੋਰ ਬਤਾਏ।
ਸਤਿਗੁਰੂ ਜੀ ਤਾਂ ਹਾਲੇ ਵੀ ਸੁੱਤੇ ਹੋਏ ਨੇ, ਆਰਾਮ ਕਰ ਰਹੇ ਨੇ। ਜਿਹੜੇ ਮੇਲਾ ਵੇਖ ਕੇ ਆਏ ਨੇ ਉਹ ਕਹਿੰਦੇ ਸਤਿਗੁਰੂ ਸਦਾ ਹੀ ਜਾਗਦੇ ਨੇ, ਜਿਹੜੇ ਪਹਿਰੇ ਤੇ ਖਲੋਤੇ ਉਹ ਕਹਿੰਦੇ ਗੁਰੂ ਜੀ ਤਾਂ ਹਾਲੇ ਵੀ ਸੁੱਤੇ ਪਏ ਨੇ, ਇੰਨੇ ਨੂੰ ਤਾਂ ਮੁੜ ਵੀ ਆਉਣਾ ਸੀ, ਪਰ ਆਪਾਂ ਏਦਾਂ ਇਹ ਝੂਰ ਝੂਰ ਕੇ ਪੰਜਾਂ ਨੇ ਰਾਤ ਬਤੀਤ ਕੀਤੀ। ਜਿਹੜੇ ਨਹੀਂ ਗਏ ਉਹ ਝੂਰ ਰਹੇ ਨੇ ਵੀ ਅਸੀਂ ਕਿਉਂ ਨਹੀਂ ਗਏ, ਜਿਹੜੇ ਗਏ ਸਨ ਉਹ ਵੀ ਝੂਰ ਰਹੇ ਨੇ ਵੀ ਅਸੀਂ ਕਿਉਂ ਗਏ ਆ। ਏਦਾਂ ਝੋਰਾ ਦੋਵਾਂ ਦੇ ਮਨਾਂ ਵਿੱਚ ਲੱਗਾ ਹੋਇਆ।
ਭਈ ਪ੍ਰਾਤ ਨਿਜ ਡੇਰੇ ਗਏ,
ਜਦੋਂ ਸਵੇਰ ਹੋਈ ਦਿਨ ਚੜਿਆ ਤੇ ਆਪਣੇ ਡੇਰੇ ਤੇ ਗਏ।
ਸੋਚ ਇਸ਼ਨਾਨ ਗੁਰੂ ਤਨ ਕਏ,
ਇਧਰ ਅੰਮ੍ਰਿਤ ਵੇਲੇ ਸਤਿਗੁਰੂ ਜੀ ਵੀ ਉੱਠ ਖਲੋਤੇ, ਕਲਗੀਧਰ ਜੀ ਨੇ ਸੋਚ ਇਸ਼ਨਾਨ ਕੀਤਾ।
ਲਗੇ ਦੀਵਾਨ ਸੋ ਸਕਲ ਬੁਲਾਏ,
ਮਹਾਰਾਜ ਜੀ ਹੁਣ ਅੰਤਰਯਾਮੀ ਨੇ, ਜਾਣਦੇ ਨੇ ਵੀ ਰਾਤ ਨੂੰ ਕੀ ਹੋਇਆ, ਪਹਿਰੇਦਾਰਾਂ ਦੇ ਅੰਦਰ ਕੀ ਵਰਤੀ ਹੈ, ਕੀ ਹੋਈ ਹੈ। ਅੰਤਰਯਾਮੀ ਜੋ ਨੇ, ਮਹਾਰਾਜ ਜੀ ਦਾ ਦੀਵਾਨ ਸਜਿਆ ਤੇ ਦਸਾਂ ਨੂੰ ਹੀ ਸੱਦ ਲਿਆ, ਜਿਹੜੇ ਪੰਜ ਮੇਲਾ ਵੇਖਣ ਗਏ ਸੀ ਉਹ ਵੀ, ਜਿਹੜੇ ਪੰਜ ਨਹੀਂ ਗਏ ਉਹ ਵੀ ਸੱਦ ਲਏ। ਹੁਣ ਜਿਹੜੇ ਨਹੀਂ ਸੀ ਗਏ ਉਹ ਬੜੇ ਖੁਸ਼ ਹੋਏ, ਵੇਖਿਆ ਨਾ ਹੁਣ ਸਤਿਗੁਰੂ ਜੀ ਨੇ ਬੁਲਾ ਲਿਆ, ਅਸੀਂ ਤਾਂ ਘੱਟੋ ਘੱਟ ਬਚ ਜਾਂਗੇ, ਵੀ ਅਸੀਂ ਤਾਂ ਗਏ ਨਹੀਂ ਸੀ। ਜਿਹੜੇ ਗਏ ਸੀ ਹੁਣ ਉਹ ਡਰੀ ਜਾਣ ਵੀ ਪਤਾ ਨੀ ਹੁਣ ਕੀ ਹੋਵੇਗਾ, ਸਤਿਗੁਰੂ ਜੀ ਕੀ ਡੰਡ ਲਾਣਗੇ, ਕੀ ਸਜ਼ਾ ਲਾਣਗੇ। ਏਦਾਂ ਮਹਾਰਾਜ ਜੀ ਨੇ ਦਸਾਂ ਨੂੰ ਸੱਦ ਲਿਆ।
ਬੂਜੇ ਨਿਸਮੈ ਕਹਾ ਸਿਦਾਏ,
ਪੁੱਛਿਆ ਹਾਂ ਉਹ ਭਾਈ ਦੱਸੋ ਰਾਤ ਨੂੰ ਕਿੱਥੇ ਗਏ ਸੀ, ਰਾਤ ਦੱਸੋ ਕਿੱਥੇ ਗਏ ਸੀ, ਪਹਿਰੇ ਤੇ ਖਲੋਤੇ ਸੀ ਕਿੱਥੇ ਗਏ ਸੀ।
ਕਿਮ ਕਿਮ ਆਪਸ ਮੈਂ ਤੁਮ ਭਾਕੇ,
ਕੀ ਗੱਲਾਂ ਕੀਤੀਆਂ ਤੁਸੀਂ ਆਪੋ ਵਿਚ ਰਲ ਕੇ, ਕੀ ਬਚਨ ਕੀਤੇ ਨੇ,
ਕਹੋ ਸਾਚਿਆਮ ਸਭ ਕੇ ਸਾਕੇ।
ਮਹਾਰਾਜ ਜੀ ਕਹਿੰਦੇ ਸੱਚ ਸੱਚ ਦੱਸਿਓ ਜੇ, ਮੈਂ ਤੁਹਾਡੇ ਸਾਰਿਆਂ ਦਾ ਸਾਖਸ਼ੀ ਹਾਂ, ਮੈਨੂੰ ਤੁਹਾਡੇ ਇਕੱਲੇ ਇਕੱਲੇ ਦਾ ਪਤਾ ਵੀ ਤੁਸੀਂ ਕੀ ਗੱਲਾਂ ਕੀਤੀਆਂ ਨੇ, ਕਿੱਥੇ ਗਏ ਸੀ, ਕਿਹੜਾ ਗਿਆ ਕਿਹੜਾ ਨਹੀਂ ਗਿਆ, ਇਸ ਕਰਕੇ ਆਪਣੇ ਆਪ ਹੀ ਸੱਚੋ ਸੱਚ ਸਾਰਾ ਕੁਝ ਦੱਸ ਦਿਓ।
ਦੋਹਾਂ ਧਿਰਾਂ ਤਬ ਸੱਚ ਬਖਾਨੇ,
ਦੋਹਾਂ ਧਿਰਾਂ ਨੇ ਫਿਰ ਸੱਚੋ ਸੱਚ ਦੱਸ ਦਿੱਤਾ, ਜਿਹੜੇ ਪੰਜ ਗਏ ਸੀ ਉਹ ਵੀ, ਜਿਹੜੇ ਪੰਜ ਨਹੀਂ ਗਏ ਉਹਨਾਂ ਨੇ ਜਿਹੜੀਆਂ ਜਿਹੜੀਆਂ ਗੱਲਾਂ ਵੀ ਕੀਤੀਆਂ ਸੀ ਆਪਸ ਵਿੱਚ ਰਲ ਕੇ, ਜੋ ਬਚਨ ਵੀ ਕੀਤੇ ਸਨ, ਉਹ ਸਾਰੀ ਵਾਰਤਾ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਦੱਸ ਦਿੱਤੀ।
ਜਿਮ ਬੀਤੀ ਤਿਮ ਭਾਖੇ ਬਾਨੇ,
ਜਿਵੇਂ ਬੀਤੀ ਸੀ ਉਸੇ ਤਰ੍ਹਾਂ ਦੀ ਬਾਣੀ ਮਹਾਰਾਜ ਜੀ ਨੂੰ ਦੱਸ ਦਿੱਤੀ।
ਸ੍ਰੀ ਗੁਰ ਸੁਣ ਕਰ ਸਭਨ ਸੁਣਾਏ, ਨਿਕਟੇ ਦੂਰ ਦੂਰ ਨਿਕਟਾਏ।
ਸੁਣ ਕੇ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿੰਦੇ ਵੀ ਨੇੜੇ ਵਾਲੇ ਦੂਰ ਤੇ ਦੂਰ ਵਾਲੇ ਨੇੜੇ, ਯਾਨੀ ਕਿ ਹਾਜ਼ਰ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ। ਜਿਹੜੇ ਗੈਰ ਹਾਜ਼ਰ ਸੀ ਉਹ ਮਨ ਕਰਕੇ ਰਹੇ ਇੱਥੇ ਵੀ ਗੁਰੂ ਜੀ ਨੂੰ ਪਤਾ ਨਾ ਲੱਗ ਜਾਏ, ਜਿਹੜੇ ਮੇਲਾ ਵੇਖਣ ਨਹੀਂ ਗਏ ਸਰੀਰ ਕਰਕੇ ਹਾਜ਼ਰ ਸੀ, ਮਨ ਉਹਨਾਂ ਦਾ ਮੇਲੇ ਚ ਫਿਰਦਾ ਸੀ ਵੀ ਮੇਲਾ ਵੇਖ ਲੈਂਦੇ ਤੇ ਚੰਗਾ ਸੀ, ਉਹ ਹਾਜ਼ਰ ਹੋ ਕੇ ਵੀ ਗੈਰ ਹਾਜ਼ਰ ਹੋ ਗਏ, ਤੇ ਜਿਹੜੇ ਸਰੀਰ ਕਰਕੇ ਗੈਰ ਹਾਜ਼ਰ ਸੀ ਮਨ ਉਹਨਾਂ ਦੇ ਇੱਥੇ ਸਨ ਗੁਰੂ ਸਾਹਿਬ ਕੋਲ, ਇਸ ਕਰਕੇ ਉਹ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਹੋ ਗਏ।
ਗਏ ਜੋ ਤਿਨਕੇ ਮਨ ਹਮ ਪਾਏ,
ਮਹਾਰਾਜ ਜੀ ਕਹਿੰਦੇ ਜਿਹੜੇ ਨੇੜੇ ਸੀ ਉਹ ਦੂਰ, ਜਿਹੜੇ ਦੂਰ ਸੀ ਉਹ ਨੇੜੇ, ਜਿਹੜੇ ਗਏ ਸਨ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਮਨ ਸਾਡੇ ਕੋਲ ਸੀ, ਉਹਨਾਂ ਦੇ ਮਨ ਸਾਡੇ ਕੋਲ ਹਾਜ਼ਰ ਸਨ।
ਗਏ ਨਾ ਤਿੰਨ ਮਨ ਖੇਡੇ ਮਾਏ,
ਜਿਹੜੇ ਨਹੀਂ ਸੀ ਗਏ ਮੇਲੇ ਵਿੱਚ ਉਹ ਸਰੀਰ ਕਰਕੇ ਤਾਂ ਸਾਡੇ ਪਹਿਰੇ ਚ ਖਲੋਤੇ ਸੀ, ਪਰ ਮਨ ਉਹਨਾਂ ਦਾ ਖੇਡੇ ਚ ਗਿਆ ਹੋਇਆ ਸੀ, ਮੇਲੇ ਵਿੱਚ ਗਿਆ ਹੋਇਆ ਸੀ, ਮਨ ਉਹਨਾਂ ਦੇ ਇੱਥੇ ਨਹੀਂ ਸਨ। ਤੇ ਗੁਰੂ ਨੂੰ ਮਨ ਚਾਹੀਦਾ ਹੈ, ਗੁਰੂ ਨੂੰ ਮਨ ਚਾਹੀਦਾ, ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ। ਗੁਰੂ ਦੇ ਅੱਗੇ ਤਾਂ ਮਨ ਸਮਰਪਣ, ਜੇ ਮਨ ਭੇਟ ਕਰ ਦਿੱਤਾ ਤੇ ਸਭ ਕੁਝ ਸਮਰਪਣ ਹੋ ਗਿਆ। ਸਾਡੇ ਤਨ ਹਾਜ਼ਰ ਹੁੰਦੇ ਨੇ, ਕਈ ਵਾਰ ਮਨ ਹਾਜ਼ਰ ਨਹੀਂ ਹੁੰਦੇ। ਗੁਰੂ ਨੂੰ ਮਨ ਵੀ ਚਾਹੀਦਾ, ਤਨ ਦੀ ਹਾਜ਼ਰੀ ਦੇ ਨਾਲ ਨਾਲ ਗੁਰੂ ਨੂੰ ਮਨ ਦੀ ਹਾਜ਼ਰੀ ਵੀ ਚਾਹੀਦੀ ਹੈ। ਤੋ ਸਤਿਗੁਰੂ ਜੀ ਨੇ ਇਹ ਸੰਕੇਤ ਦਿੱਤਾ ਇਸ ਕਥਾ ਦੇ ਦੁਆਰਾ, ਤੇ ਮਹਾਰਾਜ ਜੀ ਕਹਿੰਦੇ ਨੇੜੇ ਵਾਲੇ ਦੂਰ ਤੇ ਦੂਰ ਵਾਲੇ ਨੇੜੇ ਹੋ ਗਏ।
ਸੁਣ ਸਭ ਸਾਚ ਸੱਚ ਕਹਿ ਮਾਨੇ, ਧਨ ਧੰਨ ਸਤਿਗੁਰ ਗੁਣ ਖਾਨੇ।
ਸੁਣ ਕੇ ਸਭ ਨੇ ਸਤਿਗੁਰਾਂ ਦਾ ਇਹ ਬਚਨ ਸੱਚ ਕਰਕੇ ਮੰਨਿਆ ਤੇ ਆਖਿਆ ਧੰਨ ਹਨ ਸਤਿਗੁਰੂ ਕਲਗੀ ਧਰ, ਧੰਨ ਹਨ ਸਤਿਗੁਰੂ ਕਲਗੀ ਧਰ ਗੁਣਾਂ ਦੀ ਖਾਨ, ਜਿਨ੍ਹਾਂ ਦਾ ਇੱਕ ਇੱਕ ਬਚਨ ਬੜਾ ਹੀ ਕੀਮਤੀ ਤੇ ਨਿਰਮੋਲਕ ਹੈ, ਜਿਸ ਦਾ ਕੋਈ ਮੁੱਲ ਨਹੀਂ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਤਰਸ ਕਰਨ, ਦਇਆ ਕਰਨ। ਸਾਹਿਬਾਂ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਪੁੱਲਾਂ ਚੁੱਕਾਂ ਦੇ ਖੇਮਾ ਕਰਨੀ।